ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮਦਸਰ ਨੂੰ 6472903773 ਯਾਨੀ 6472903773।
अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज।
142 कैनेडी रोड, ब्रैम्पटन, 9058747171।
770 ਅਤੇ ਇੰਟਰਨੈਸ਼ਨਲ ਬੁਲੇਟਿਨ ਨਾਲ ਹਾਜ਼ਰ ਹਾਂ, ਮੈਂ ਜਗਦੀਪ ਕੌਰ। ਆਓ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ। ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੈਲੋਨੀ ਹੋਈ ਡੀਪ ਫੇਕ ਦਾ ਸ਼ਿਕਾਰ, ਮੰਗਿਆ 90 ਲੱਖ ਰੁਪਏ ਦਾ ਮੁਆਵਜ਼ਾ। ਦੋਸ਼ੀ ਨੇ ਬਾਲਗ ਫਿਲਮ ਚ ਲਗਾਇਆ ਜਾਰਜੀਆ ਦਾ ਚਿਹਰਾ। ਅਮਰੀਕਾ ਚ ਗਰਭਪਾਤ ਨੂੰ ਕਾਨੂੰਨੀ ਮਾਨਤਾ ਦੇਣ ਦੀ ਵਕਾਲਤ। ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸਈਦ ਅਹਿਮਦ ਦਾ ਦੇਹਾਂਤ। ਖਾਲਿਸਤਾਨ ਪੱਖੀ ਸਿੱਖ ਕਾਰਕੁਨ ਨੂੰ 28 ਮਹੀਨੇ ਦੀ ਸਜ਼ਾ। ਈਡੀ ਵੱਲੋਂ ਕੇਜਰੀਵਾਲ ਗ੍ਰਿਫਤਾਰ। ਤੇ ਹੁਣ ਖਬਰਾਂ ਵਿਸਤਾਰ ਦੇ ਨਾਲ।
ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੈਲੋਨੀ ਡੀਪ ਫੇਕ ਦਾ ਸ਼ਿਕਾਰ ਹੋ ਗਈ ਹੈ। ਉਹ ਡੀਪ ਫੇਕ ਪੌਰਨ ਵੀਡੀਓ ਬਣਾਉਣ ਅਤੇ ਉਨ੍ਹਾਂ ਨੂੰ ਆਨਲਾਈਨ ਪ੍ਰਸਾਰਿਤ ਕਰਨ ਦੇ ਦੋਸ਼ੀ ਵਿਅਕਤੀ ਤੋਂ 100 ਲੱਖ ਯੂਰੋ ਹਰਜਾਨੇ ਦੀ ਮੰਗ ਕਰ ਰਿਹਾ ਹੈ। ਇਹ ਭਾਰਤੀ ਮੁਦਰਾ ਵਿਚ ਲਗਭਗ 90 ਲੱਖ ਰੁਪਏ ਹੈ। ਇਹ ਦਾਅਵਾ ਕੀਤਾ ਗਿਆ ਹੈ ਕਿ ਦੋ ਲੋਕਾਂ ਨੇ ਬਾਲਗ ਫਿਲਮ ਸਟਾਰ ਦੇ ਚਿਹਰੇ ਤੇ ਮੈਲੋਨੀ ਦੇ ਚਿਹਰੇ ਨੂੰ ਸੁਪਰ ਇੰਪੋਜ਼ ਕੀਤਾ ਹੈ। ਫਿਰ ਇਸ ਨੂੰ ਇੱਕ ਅਮਰੀਕੀ ਬਾਲਗ ਸਮੱਗਰੀ ਦੀ ਵੈਬਸਾਈਟ ਤੇ ਅਪਲੋਡ ਕੀਤਾ ਗਿਆ। ਮੁਲਜ਼ਮਾਂ ਵਿਚ ਪਿਓ ਪੁੱਤ ਸ਼ਾਮਿਲ ਹਨ। ਪੁੱਤਰ ਦੀ ਉਮਰ 40 ਸਾਲ ਅਤੇ ਪਿਤਾ ਦੀ ਉਮਰ 73 ਸਾਲ ਹੈ। ਦੋਵਾਂ ਨੇ ਮਿਲ ਕੇ ਮੈਲੋਨੀ ਦੀ ਅਸ਼ਲੀਲ ਵੀਡੀਓ ਬਣਾਈ। ਮੈਲੋਨੀ ਨੇ ਦੋਵਾਂ ਦੋਸ਼ੀਆਂ ਖਿਲਾਫ਼ ਮਾਣਹਾਨੀ ਦਾ ਕੇਸ ਦਰਜ ਕਰਵਾਇਆ ਹੈ। ਪੁਲਿਸ ਮੁਤਾਬਕ ਉਨ੍ਹਾਂ ਨੇ ਵੀਡੀਓ ਅਪਲੋਡ ਕਰਨ ਲਈ ਵਰਤੇ ਗਏ ਸਮਾਰਟ ਫੋਨ ਨੂੰ ਟਰੈਕ ਕਰਕੇ ਮੁਲਜ਼ਮਾਂ ਦਾ ਪਤਾ ਲਗਾਇਆ। ਡੀਪ ਫੇਕ ਵੀਡੀਓ 2022 ਵਿਚ ਉਨ੍ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਦਾ ਹੈ। ਇਸ ਤੋਂ ਬਾਅਦ ਵੀਡੀਓ ਨੂੰ ਲੱਖਾਂ ਵਾਰ ਦੇਖਿਆ ਜਾ ਚੁੱਕਾ ਹੈ। ਮੈਲੋਨੀ ਸਾਸਾਰੀ ਅਦਾਲਤ ਵਿਚ 2 ਜੁਲਾਈ ਨੂੰ ਗਵਾਹੀ ਦੇਵੇਗੀ। ਇਟਲੀ ਵਿਚ ਦੋਸ਼ੀ ਨੂੰ ਮਾਣਹਾਨੀ ਦੇ ਮਾਮਲਿਆਂ ਵਿਚ ਵੀ ਸਜ਼ਾ ਹੋ ਸਕਦੀ ਹੈ।
ਤੇ ਹੁਣ ਵਧਦੇ ਹਾਂ ਅਗਲੀ ਖਬਰ ਵੱਲ। ਗੜਬੜ ਜ਼ਦਾ ਬਲੋਚਿਸਤਾਨ ਸੂਬੇ ਵਿਚ ਗਵਾਦਰ ਪੋਰਟ ਅਥਾਰਟੀ ਕੰਪਲੈਕਸ ਤੇ ਹਥਿਆਰਬੰਦ ਬਲੋਚ ਬਾਗੀਆਂ ਵੱਲੋਂ ਕੀਤੇ ਹਮਲੇ ਵਿਚ 2 ਪਾਕਿਸਤਾਨੀ ਫੌਜੀ ਮਾਰੇ ਗਏ। ਸੁਰੱਖਿਆ ਬੱਲਾਂ ਨੇ ਹਮਲੇ ਨੂੰ ਨਾਕਾਮ ਕਰਦਿਆਂ 8 ਬਲੋਚ ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ। ਪੋਰਟ ਕੰਪਲੈਕਸ ਵਿਚ ਕਈ ਸਰਕਾਰੀ ਤੇ ਨੀਮ ਫੌਜੀ ਬੱਲਾਂ ਦੇ ਦਫ਼ਤਰ ਹਨ। ਰਾਜਨੀਤਿਕ ਪੱਖੋਂ ਅਹਿਮ ਗਵਾਦਰ ਬੰਦਰਗਾਹ ਅਰਬਾਂ ਡਾਲਰਾਂ ਦੇ ਚੀਨ ਪਾਕਿਸਤਾਨ ਆਰਥਿਕ ਕੋਰੀਡੋਰ ਪ੍ਰੋਜੈਕਟ ਦੇ ਫੋਕਲ ਪੁਆਇੰਟਾਂ ਵਿਚੋਂ ਇਕ ਹੈ। ਇਹ ਹਮਲਾ ਅਜਿਹੇ ਮੌਕੇ ਹੋਇਆ ਹੈ ਜਦੋਂ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਜ਼ੋਰ ਦੇ ਕੇ ਆਖਿਆ ਹੈ ਕਿ ਉਹ ਸਰਹੱਦ ਪਾਰੋਂ ਅੱਤਵਾਦ ਦੀ ਕਿਸੇ ਵੀ ਕਾਰਵਾਈ ਨੂੰ ਬਰਦਾਸ਼ਤ ਨਹੀਂ ਕਰਨਗੇ। ਪਾਕਿਸਤਾਨ ਫੌਜ ਦੇ ਮੀਡੀਆ ਵਿੰਗ ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨ ਨੇ ਇਕ ਪ੍ਰੈਸ ਬਿਆਨ ਵਿਚ ਕਿਹਾ ਕਿ ਦਹਿਸ਼ਤਗਰਦਾਂ ਨੇ ਸਮੂਹ ਨੇ ਬੁੱਧਵਾਰ ਨੂੰ ਪੋਰਟ ਅਥਾਰਟੀ ਕਲੋਨੀ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ, ਪਰ ਸੁਰੱਖਿਆ ਬੱਲਾਂ ਨੇ ਹਮਲੇ ਨੂੰ ਨਾਕਾਮ ਕਰ ਦਿੱਤਾ। ਦੁਵੱਲੀ ਗੋਲੀਬਾਰੀ ਦੌਰਾਨ ਸਲਾਮਤੀ ਦਸਤਿਆਂ ਨੇ ਸਾਰੇ 8 ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ। ਇਸ ਦੌਰਾਨ 2 ਸਿਪਾਹੀ ਵੀ ਮਾਰੇ ਗਏ। ਵੱਖਵਾਦੀ ਬਲੋਚਿਸਤਾਨ ਲਿਬਰੇਸ਼ਨ ਆਰਮੀ ਦੇ ਇਨ੍ਹਾਂ ਦਹਿਸ਼ਤਗਰਦਾਂ ਦੇ ਕਬਜ਼ੇ ਵਿਚੋਂ ਵੱਡੀ ਮਿਕਦਾਰ ਵਿਚ ਹਥਿਆਰ, ਗੋਲੀ ਸਿੱਕਾ ਤੇ ਧਮਾਕੇ ਖੇਸ ਸਮੱਗਰੀ ਬਰਾਮਦ ਹੋਈ ਹੈ।
ਤੇ ਹੁਣ ਵਧਦੇ ਹਾਂ ਅਗਲੀ ਖਬਰ ਵੱਲ।
ਅਮਰੀਕਾ ਚ ਆਉਂਦੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਗਰਭਪਾਤ ਦਾ ਹੱਕ ਸਭ ਤੋਂ ਵੱਡੇ ਮੁੱਦੇ ਵਜੋਂ ਉਭਰ ਸਕਦਾ ਹੈ। ਨਵੇਂ ਸਰਵੇਖਣ ਤੋਂ ਪਤਾ ਲੱਗਦਾ ਹੈ ਕਿ ਏਸ਼ੀਆਈ ਅਮਰੀਕੀ ਹਵਾਈ ਦੇ ਮੂਲ ਨਿਵਾਸੀ ਅਤੇ ਪੈਸੀਫਿਕ ਆਈਲੈਂਡਰ ਗਰਭਪਾਤ ਨੂੰ ਕਾਨੂੰਨੀ ਮਾਨਤਾ ਦੇਣ ਦੇ ਪੱਖ ਚ ਹਨ। AAPI ਡੇਟਾ ਅਤੇ APNORC ਸੈਂਟਰ ਫਾਰ ਪਬਲਿਕ ਅਫੇਅਰਸ ਰਿਸਰਚ ਚ ਕਿਹਾ ਗਿਆ ਹੈ ਕਿ 10 ਚੋਂ 8 ਵਿਅਕਤੀ ਚਾਹੁੰਦੇ ਹਨ ਕਿ ਗਰਭਪਾਤ ਨੂੰ ਕਾਨੂੰਨੀ ਮਾਨਤਾ ਮਿਲੇ। 3 ਤਿਹਾਈ AAPI ਬਾਲਗਾਂ ਨੇ ਕਿਹਾ ਕਿ ਸੰਸਦ ਨੂੰ ਇਸ ਸਬੰਧੀ ਕਾਨੂੰਨ ਪਾਸ ਕਰਨਾ ਚਾਹੀਦਾ ਹੈ। ਪਿਛਲੇ ਸਾਲ ਜੂਨ ਚ ਕਰਵਾਏ ਗਏ ਸਰਵੇਖਣ ਚ 64% ਅਮਰੀਕੀ ਬਾਲਗਾਂ ਦਾ ਮੰਨਣਾ ਹੈ ਕਿ ਗਰਭਪਾਤ ਨੂੰ ਜ਼ਿਆਦਾਤਰ ਮਾਮਲਿਆਂ ਚ ਕਾਨੂੰਨੀ ਮਾਨਤਾ ਮਿਲਣੀ ਚਾਹੀਦੀ ਹੈ। ਡੈਮੋਕ੍ਰੇਟਿਕ ਅਤੇ ਰਿਪਬਲਿਕਨ ਪਾਰਟੀ ਨਾਲ ਜੁੜੇ AAPI ਆਗੂ ਵੀ ਗਰਭਪਾਤ ਨੂੰ ਕਾਨੂੰਨੀ ਮਾਨਤਾ ਦੇਣ ਦੇ ਪੱਖ ਚ ਹਨ। AAPI ਵੋਟਰਾਂ ਦੀ ਗਿਣਤੀ ਕੈਲੀਫੋਰਨੀਆ, ਟੈਕਸਿਸ ਅਤੇ ਨਿਊਯਾਰਕ ਚ ਕਿਤੇ ਵੱਧ ਹੈ ਅਤੇ ਦੋਵੇਂ ਪਾਰਟੀਆਂ ਉਨ੍ਹਾਂ ਨੂੰ ਆਪਣੇ ਪੱਖ ਚ ਕਰਨ ਵਿਚ ਹਮਲੇ ਮਾਰ ਰਹੀਆਂ ਹਨ, ਪਰ ਮੰਨਿਆ ਜਾ ਰਿਹਾ ਹੈ ਕਿ ਡੈਮੋਕ੍ਰੇਟਿਕ ਪਾਰਟੀ ਨੂੰ ਇਸ ਦਾ ਲਾਹਾ ਮਿਲ ਸਕਦਾ ਹੈ।
ਤੇ ਹੁਣ ਵਧਦੇ ਹਾਂ ਅਗਲੀ ਖਬਰ ਵੱਲ।
ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸਈਦ ਅਹਿਮਦ ਦਾ 86 ਸਾਲ ਦੀ ਉਮਰ ਵਿਚ ਲਾਹੌਰ ਵਿਚ ਦੇਹਾਂਤ ਹੋ ਗਿਆ। ਸੱਯਦ ਨੇ 1958 ਤੋਂ 1973 ਦਰਮਿਆਨ ਪਾਕਿਸਤਾਨ ਲਈ 41 ਟੈਸਟ ਮੈਚਾਂ ਵਿਚ ਹਿੱਸਾ ਲਿਆ, ਜਿਸ ਵਿਚ 40.41 ਦੀ ਔਸਤ ਨਾਲ 29 ਦੌੜਾਂ ਬਣਾਈਆਂ। ਇਸ ਆਲ ਰਾਊਂਡਰ ਨੇ ਆਪਣੇ ਪੂਰੇ ਕਰੀਅਰ ਦੌਰਾਨ 5 ਸੈਂਕੜੇ ਲਗਾਏ, ਜਿਨ੍ਹਾਂ ਵਿਚੋਂ 3 ਸੈਂਕੜੇ ਭਾਰਤ ਦੇ ਖਿਲਾਫ਼ ਹਨ। ਉਸ ਨੇ ਆਪਣਾ ਪਹਿਲਾ ਮੈਚ ਪਾਕਿਸਤਾਨ ਲਈ 20 ਸਾਲ ਦੀ ਉਮਰ ਵਿਚ ਵੈਸਟ ਇੰਡੀਜ਼ ਖਿਲਾਫ਼ ਖੇਡਿਆ।
ਤੇ ਹੁਣ ਵਧਦੇ ਹਾਂ ਅਗਲੀ ਖਬਰ ਵੱਲ।
ਪੱਛਮੀ ਲੰਡਨ ਵਿਚ ਪਿਛਲੇ ਸਾਲ ਭਾਰਤ ਦੇ ਸੁਤੰਤਰਤਾ ਦਿਵਸ ਨਾਲ ਸੰਬੰਧਿਤ ਇਕ ਸਮਾਗਮ ਦੌਰਾਨ ਭਾਰਤੀ ਮੂਲ ਦੇ 2 ਵਿਅਕਤੀਆਂ ਅਤੇ ਇਕ ਮਹਿਲਾ ਪੁਲਿਸ ਮੁਲਾਜ਼ਮ ਨੂੰ ਜ਼ਖਮੀ ਕਰਨ ਦੇ ਮਾਮਲੇ ਵਿਚ ਦੋਸ਼ੀ ਠਹਿਰਾਉਂਦਿਆਂ ਇਕ 26 ਸਾਲਾ ਖਾਲਿਸਤਾਨ ਪੱਖੀ ਵਿਅਕਤੀ ਨੂੰ 28 ਮਹੀਨਿਆਂ ਦੀ ਸਜ਼ਾ ਸੁਣਾਈ ਹੈ। ਗੁਰਪ੍ਰੀਤ ਸਿੰਘ ਨੂੰ ਅੱਜ ਇਥੇ ਆਇਲਵਰਥ ਕਰਾਊਨ ਕੋਰਟ ਵਿਚ ਪੇਸ਼ ਕੀਤਾ ਗਿਆ। ਮੁਲਜ਼ਮ ਨੂੰ ਜਨਵਰੀ ਵਿਚ ਪੀੜਤਾ ਆਸ਼ੀਸ਼ ਸ਼ਰਮਾ, ਨਾਨਕ ਸਿੰਘ ਅਤੇ ਪੁਲਿਸ ਕਾਂਸਟੇਬਲ ਜਸਟਿਸ ਨਿਕੋਲ ਫੈਰਲ ਨੇ ਹਮਲਾ ਕਰਕੇ ਉਨ੍ਹਾਂ ਨੂੰ ਜ਼ਖਮੀ ਕਰਨ ਦੇ ਮਾਮਲੇ ਵਿਚ ਦੋਸ਼ੀ ਠਹਿਰਾਇਆ ਗਿਆ। ਇਹ ਘਟਨਾ ਪਿਛਲੇ ਸਾਲ 15 ਅਗਸਤ ਦੀ ਰਾਤ ਨੂੰ ਸਾਊਥ ਹਾਲ ਵਿਚ ਭਾਰਤੀ ਸੁਤੰਤਰਤਾ ਦਿਵਸ ਨਾਲ ਸੰਬੰਧਿਤ ਇਕ ਸਮਾਗਮ ਦੌਰਾਨ ਵਾਪਰੀ ਸੀ।
ਤੇ ਹੁਣ ਵਧਦੇ ਹਾਂ ਅਗਲੀ ਖਬਰ ਵੱਲ।
ਅਮਰੀਕਾ ਅਰੁਣਾਚਲ ਪ੍ਰਦੇਸ਼ ਨੂੰ ਭਾਰਤੀ ਖੇਤਰ ਵਜੋਂ ਮਾਨਤਾ ਦਿੰਦਾ ਹੈ ਅਤੇ ਅਸਲ ਕੰਟਰੋਲ ਰੇਖਾ ਦੇ ਨਾਲ ਖੇਤਰੀ ਦਾਅਵੇ ਕਰਨ ਦੀ ਕਿਸੇ ਵੀ ਕੋਸ਼ਿਸ਼ ਦਾ ਸਖ਼ਤ ਵਿਰੋਧ ਕਰਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਰੁਣਾਚਲ ਦੌਰੇ ਤੇ ਚੀਨੀ ਫੌਜ ਵੱਲੋਂ ਸੂਬਾ ਤੇ ਆਪਣੇ ਦਾਅਵੇ ਨੂੰ ਦੁਹਰਾਉਣ ਤੋਂ ਬਾਅਦ ਅਧਿਕਾਰਤ ਅਮਰੀਕੀ ਬੁਲਾਰੇ ਨੇ ਇਹ ਗੱਲ ਕਹੀ। ਇਸ ਹਫ਼ਤੇ ਦੇ ਸ਼ੁਰੂ ਵਿਚ ਚੀਨੀ ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਸੀ ਕਿ ਜਿਨਜਾਂਗ ਦਾ ਦੱਖਣੀ ਹਿੱਸਾ ਚੀਨ ਦੇ ਖੇਤਰ ਦਾ ਅੰਦਰੂਨੀ ਹਿੱਸਾ ਹੈ। ਅਰੁਣਾਚਲ ਪ੍ਰਦੇਸ਼ ਨੂੰ ਦੱਖਣੀ ਤਿੱਬਤ ਕਹਿਣ ਵਾਲਾ ਚੀਨ ਭਾਰਤੀ ਨੇਤਾਵਾਂ ਦੇ ਇਸ ਸੂਬੇ ਦੇ ਦੌਰਿਆਂ ਦਾ ਵਿਰੋਧ ਕਰਦਾ ਰਿਹਾ ਹੈ।
ਤੇ ਹੁਣ ਵਧਦੇ ਹਾਂ ਅਗਲੀ ਖਬਰ ਵੱਲ।
ਐਨਫੋਰਸਮੈਂਟ ਡਾਇਰੈਕਟੋਰੇਟ ਨੇ ਦਿੱਲੀ ਆਬਕਾਰੀ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਵਿਚ ਅੱਜ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਈਡੀ ਦੀ ਟੀਮ ਕੇਜਰੀਵਾਲ ਨੂੰ ਕੇਂਦਰੀ ਦਿੱਲੀ ਸਥਿਤ ਆਪਣੇ ਦਫ਼ਤਰ ਲੈ ਗਈ ਹੈ, ਜਿੱਥੇ ਉਨ੍ਹਾਂ ਦੀ ਮੈਡੀਕਲ ਜਾਂਚ ਕਰਵਾਈ ਗਈ। ਸੰਘੀ ਏਜੰਸੀ ਕੇਜਰੀਵਾਲ ਨੂੰ ਭਲਕੇ ਕੋਰਟ ਚ ਪੇਸ਼ ਕਰਕੇ ਰਿਮਾਂਡ ਦੀ ਮੰਗ ਕਰੇਗੀ। ਇਸ ਦੌਰਾਨ ਦਿੱਲੀ ਪੁਲਿਸ ਨੇ ਕੇਜਰੀਵਾਲ ਦੀ ਗ੍ਰਿਫ਼ਤਾਰੀ ਦਾ ਵਿਰੋਧ ਕਰਦੇ ਆਪ ਵਰਕਰਾਂ ਨੂੰ ਹਿਰਾਸਤ ਚ ਲੈ ਲਿਆ ਹੈ। ਦਿੱਲੀ ਹਾਈ ਕੋਰਟ ਵੱਲੋਂ ਅੱਜ ਕੇਜਰੀਵਾਲ ਨੂੰ ਸਖ਼ਤ ਕਾਰਵਾਈ ਤੋਂ ਕੋਈ ਰਾਹਤ ਦੇਣ ਤੋਂ ਇਨਕਾਰ ਕੀਤੇ ਜਾਣ ਤੋਂ ਫੌਰੀ ਮਗਰੋਂ ਈਡੀ ਦੀ ਟੀਮ ਮੁੱਖ ਮੰਤਰੀ ਦੀ ਰਿਹਾਇਸ਼ ਤੇ ਪੁੱਜ ਗਈ ਹੈ। ਸੰਘੀ ਜਾਂਚ ਏਜੰਸੀ ਨੇ 2 ਘੰਟੇ ਦੀ ਪੁੱਛ ਪੜਤਾਲ ਮਗਰੋਂ ਕੇਜਰੀਵਾਲ ਨੂੰ ਗ੍ਰਿਫ਼ਤਾਰ ਕਰਨ ਦਾ ਫੈਸਲਾ ਕੀਤਾ। ਉਂਝ ਕੇਜਰੀਵਾਲ ਦੇ ਵਕੀਲਾਂ ਨੇ ਹਾਈ ਕੋਰਟ ਦੇ ਉਪਰੋਕਤ ਫੈਸਲੇ ਖਿਲਾਫ਼ ਅੱਜ ਦਿਨੇ ਹੀ ਸੁਪਰੀਮ ਕੋਰਟ ਵਿਚ ਦਸਤਕ ਦੇ ਦਿੱਤੀ ਸੀ। ਸਰਵਉੱਚ ਕੋਰਟ ਵੱਲੋਂ ਕੇਜਰੀਵਾਲ ਦੀ ਪਟੀਸ਼ਨ ਤੇ ਭਲਕੇ ਸੁਣਵਾਈ ਕੀਤੀ ਜਾ ਸਕਦੀ ਹੈ। ਇਸ ਦੌਰਾਨ ਆਪ ਨੇ ਕਿਹਾ ਕਿ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਬਣੇ ਰਹਿਣਗੇ, ਜੇਕਰ ਲੋੜ ਪਈ ਤਾਂ ਉਹ ਜੇਲ੍ਹ ਤੋਂ ਹੀ ਸਰਕਾਰ ਚਲਾਉਣਗੇ। ਦਿੱਲੀ ਵਿਚ ਅੱਜ ਦਿਨੇ ਤੇਜ਼ੀ ਨਾਲ ਬਦਲਦੇ ਘਟਨਾਕ੍ਰਮ ਦਰਮਿਆਨ ਹਾਈ ਕੋਰਟ ਵੱਲੋਂ ਸੁਣਾਏ ਉਪਰੋਕਤ ਫੈਸਲੇ ਤੋਂ ਫੌਰੀ ਮਗਰੋਂ ਈਡੀ ਦੀ 10 ਮੈਂਬਰੀ ਟੀਮ ਕੇਜਰੀਵਾਲ ਦੀ ਸਿਵਲ ਲਾਈਨਸ ਇਲਾਕੇ ਵਿਚਲੀ ਫਲੈਗ ਸਟਾਫ ਰੋਡ ਸਥਿਤ ਰਿਹਾਇਸ਼ ਤੇ ਪੁੱਜੀ। ਟੀਮ ਨੇ ਘਰ ਦੀ ਤਲਾਸ਼ੀ ਲਈ ਅਤੇ ਮੁੱਖ ਮੰਤਰੀ ਤੋਂ 2 ਘੰਟੇ ਤੋਂ ਵੱਧ ਸਮਾਂ ਪੁੱਛ ਪੜਤਾਲ ਮਗਰੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਅਧਿਕਾਰੀਆਂ ਨੇ ਕਿਹਾ ਕਿ ਈਡੀ ਹੁਣ ਮੁੱਖ ਮੰਤਰੀ ਨੂੰ ਭਲਕੇ ਕੋਰਟ ਵਿਚ ਪੇਸ਼ ਕਰਕੇ ਹਿਰਾਸਤ ਦੀ ਮੰਗ ਕਰੇਗਾ। ਕਾਬਲੇ ਗੌਰ ਹੈ ਕਿ ਈਡੀ ਨੇ ਇਸ ਮਾਮਲੇ ਵਿਚ ਪੁੱਛ ਪੜਤਾਲ ਲਈ ਮੁੱਖ ਮੰਤਰੀ ਨੂੰ 9 ਵਾਰੀ ਸੰਮਨ ਜਾਰੀ ਕੀਤੇ ਹਨ, ਪਰ ਕੇਜਰੀਵਾਲ ਨੇ 1 ਵੀ ਸੰਮਨ ਦੀ ਤਾਮਿਲ ਨਹੀਂ ਕੀਤੀ। ਪਿਛਲੇ ਦਿਨ ਹੀ ਜਾਰੀ ਸੰਮਨ ਵਿਚ 21 ਮਾਰਚ ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ। ਕੇਜਰੀਵਾਲ ਇਨ੍ਹਾਂ ਸੰਮਨਾਂ ਨੂੰ ਗੈਰ ਕਾਨੂੰਨੀ ਦੱਸਦੇ ਹਨ। ਉਧਰ ਕੇਜਰੀਵਾਲ ਦੀ ਰਿਹਾਇਸ਼ ਤੇ ਈਡੀ ਦੀ ਸੰਭਾਵੀ ਦਸਤਕ ਦੇ ਮੱਦੇਨਜ਼ਰ ਸਿਵਲ ਲਾਈਨਸ ਇਲਾਕੇ ਵਿਚ ਸੁਰੱਖਿਆ ਵਧਾ ਦਿੱਤੀ ਗਈ ਸੀ। ਦਿੱਲੀ ਪੁਲਿਸ ਦੇ ਨਾਲ ਰੈਪਿਡ ਐਕਸ਼ਨ ਫੋਰਸ ਤੇ ਕੇਂਦਰੀ ਰਿਜ਼ਰਵ ਪੁਲਿਸ ਬਲ ਦੀਆਂ ਯੂਨਿਟਾਂ ਦੀ ਤਾਇਨਾਤ ਕੀਤੀਆਂ ਗਈਆਂ ਹਨ। ਈਡੀ ਦੀ ਦਸਤਕ ਦਾ ਪਤਾ ਲੱਗਦਿਆਂ ਹੀ ਦਿੱਲੀ ਸਰਕਾਰ ਚ ਮੰਤਰੀ ਸੌਰਭ ਭਾਰਦਵਾਜ, ਆਤਿਸ਼ੀ ਤੇ ਹੋਰ ਆਪ ਆਗੂ ਤੇ ਵਰਕਰ ਮੁੱਖ ਮੰਤਰੀ ਦੀ ਰਿਹਾਇਸ਼ ਦੇ ਬਾਹਰ ਇਕੱਤਰ ਹੋ ਗਏ। ਇਨ੍ਹਾਂ ਆਗੂਆਂ ਤੇ ਵਰਕਰਾਂ ਨੇ ਆਪ ਜ਼ਿੰਦਾਬਾਦ, ਅਰਵਿੰਦ ਕੇਜਰੀਵਾਲ ਜ਼ਿੰਦਾਬਾਦ ਤੇ ਅਰਵਿੰਦ ਭਾਈ ਤੁਮ ਸੰਘਰਸ਼ ਕਰੋ, ਹਮ ਤੁਮਾਰੇ ਸਾਥ ਹੈਂ ਦੇ ਨਾਰੇ ਲਾਏ। ਆਪ ਨੇ ਐਕਸ ਤੇ ਲੜੀਵਾਰ ਪੋਸਟਾਂ ਵਿਚ ਕਿਹਾ, ਈਡੀ ਦਿੱਲੀ ਦੇ ਪੁੱਤਰ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਤੇ ਪਹੁੰਚ ਗਈ ਹੈ। ਭਾਜਪਾ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹ ਜਿਸ ਪਹਾੜ ਨੂੰ ਹਿਲਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਉਸ ਦੀ ਹਮਾਇਤ ਵਿਚ ਪੂਰਾ ਦੇਸ਼ ਖੜਾ ਹੈ। ਦਿੱਲੀ ਦੇ ਲੋਕ ਸਭ ਕੁਝ ਦੇਖ ਰਹੇ ਹਨ, ਅੱਜ ਕੋਈ ਚੁੱਪ ਨਹੀਂ ਰਹੇਗਾ। ਉਧਰ ਦਿਨੇ ਕੇਜਰੀਵਾਲ ਨੇ ਇਸ ਮਾਮਲੇ ਵਿਚ ਹਾਈ ਕੋਰਟ ਤੋਂ ਰਾਹਤ ਨਾ ਮਿਲਣ ਮਗਰੋਂ ਸੁਪਰੀਮ ਕੋਰਟ ਦਾ ਰੁਖ ਕੀਤਾ। ਮਗਰੋਂ ਆਪ ਆਗੂ ਆਤਿਸ਼ੀ ਨੇ ਕਿਹਾ ਕਿ ਉਹ ਕੇਜਰੀਵਾਲ ਦੀ ਗ੍ਰਿਫ਼ਤਾਰੀ ਨੂੰ ਰੱਦ ਕਰਵਾਉਣ ਲਈ ਸੁਪਰੀਮ ਕੋਰਟ ਪਹੁੰਚ ਗਏ ਹਨ। ਈਡੀ ਨੇ ਇਸ ਮਾਮਲੇ ਵਿਚ ਪਿਛਲੇ ਹਫ਼ਤੇ ਭਾਰਤ ਰਾਸ਼ਟਰ ਸਮਿਤੀ ਆਗੂ ਕੇ ਕਵਿਤਾ ਨੂੰ ਹੈਦਰਾਬਾਦ ਤੋਂ ਗ੍ਰਿਫ਼ਤਾਰ ਕੀਤਾ ਸੀ। ਤੇਲੰਗਾਨਾ ਦੇ ਸਾਬਕਾ ਮੁੱਖ ਮੰਤਰੀ ਕੇ ਚੰਦਰ ਸ਼ੇਖਰ ਰਾਓ ਦੀ ਧੀ ਕਵਿਤਾ 23 ਮਾਰਚ ਤੱਕ ਈਡੀ ਦੀ ਹਿਰਾਸਤ ਚ ਹੈ। ਤੇ ਚੋਣ ਦੀਆਂ ਖ਼ਬਰਾਂ ਇਕ ਵਾਰ ਫਿਰ ਤੋਂ। इटली दी प्रधानमंत्री जॉर्जिया मेलोनी हुई डीप फेक दा शिकार, मंगया 90 लाख रुपए दा मुआवजा। दोषी ने बाल फिल्म च लगाया जॉर्जिया दा चेहरा। अमरीका च गर्भपात नूं कानूनी मानता देण दी वकालत। पाकिस्तान क्रिकेट टीम दे साबका कप्तान सईद अहमद दा देहांत। खालिस्तान पक्षी सिख कारकुन नूं 28 महीने दी सजा। ईडी वालों केजरीवाल गिरफ्तार। इस दे नाल ही खबरां दा इह बुलेटिन समाप्त हुंदा है। मैनूं दिओ इजाजत, धन्नवाद।
ट्रैकिंग वाले वीरो ध्यान नाल सुनो, ट्रक जिद्दां दा भी चलाउंदे हो, मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है, एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप, 519-622-0660 या quicktrucklube.com। QTL, बिकॉज वी केयर।
मकान ते घर विच सुकून दा अंतर हुंदा है, ते असी घर एहो जिहा लभदे आं जिथे जाके सुकून मिले। कि तुसी भी अपने लई सुकून लभ रहे हो, ते इक्को ना याद रखो, आरिफा मुजफ्फर। आरिफा मुजफ्फर तुहाडे घर दे सुकून दा सुपना साकार करन दे विच मदद कर सकते ने। आरिफा मुजफ्फर सिटीस्केप रियल एस्टेट लिमिटेड ब्रोकरेज दे नाल सेल रिप्रेजेंटेटिव ने। हुने कॉल करो आरिफा मुजफ्फर जी नू, 647-898-2245, 647-898-6245।
ओ आज ता कमाल ही होगी, घर वाली कहंदी किचन च रोटी ओदो ही बनू जदो नवे अप्लायंसेस आउणगे। मैं गया लाइनी गल, ओसे वेले गड्डी चक्की ते ब्रैम्पटन टीवी एंड अप्लायंसेस दे मूरे ले जा खड़ी करती।
जी हाँ, एन्ना ही सौखा है अपनी किचन नु एक नवा रूप देना। ब्रैम्पटन टीवी एंड अप्लायंसेस से सारे हाउसहोल्ड अप्लायंसेस मिलनगे, हर ब्रांड बहुत ही बढ़िया प्राइस पे। फ्रिज, स्टोव, डिशवॉशर, लॉन्ड्री सेट, जो मर्जी ले जाओ। 801 बोबे ड्राइव नियर जकूजी, 905-450-2828।
अपने वखरे ते सुथरे लवाजमात दे नाल बनाओ अवतार दा हर पकवान खास। एहो नहीं जी, रियल कैनेडियन सुपर स्टोर विच कम कीमत ते पाओ सभी कुछ। रियल कैनेडियन सुपर स्टोर वालों रमजान दी मुबारकां।
एशियन फूड सेंटर ते 19 मार्च तो 7 अप्रैल तक लग चुकी है होली सेल। शेर देसी स्टाइल आटा 14.99, आमंड 4.99 पर पाउंड, 10 पाउंड लक्ष्मी एक्स्ट्रा लॉन्ग बासमती चावल 9.99। सिर्फ एना ही नहीं, ताजे फल फ्रूट सब्जियां दाला सारा कुछ अंडर वन रूफ। याद रखियो, यह सेल एशियन फूड सेंटर दी सारियां ही लोकेशंस ते अवेलेबल है। कॉल एट 416-740-3262।
जेकर तुसी अपने घर ते ऑफिस नूं खूबसूरत बनाना चाहुंदे हो, तां फिर अज ही कॉन्टैक्ट करो यूनिक साइन वालेयां नूं, जिन्हां तों तुहानूं मिलणगे हर तरह दे डिजाइन ते कंसल्टेशन, मैन्युफैक्चरिंग, इंस्टॉलेशन, कमर्शियल साइन, कस्टम साइन प्रोजेक्ट ते नाल ही नाल रिपेयर भी मिलेगी। तां फिर देर ना करो, अज ही कॉन्टैक्ट करो यूनिक साइन वालेयां नूं। 6475274482 यानी 647-527-4482 ते ज्यादा जानकारी दे लई तुसी इन्हां दी वैबसाइट www.uniquesign.ca ते जा सकदे हो।
You're listening to the Current Affairs with Ramanjit Sidhu.
The Current Affairs ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਮੈਂ ਰਮਨਜੀਤ ਸਿੰਘ ਸਿੱਧੂ। ਪ੍ਰੋਗਰਾਮ ਦੇ ਇਸ ਹਿੱਸੇ ਵਿੱਚ ਅਸੀਂ ਮਯੰਕ ਪਟਨਾਗਰ ਜੀ ਦੇ ਨਾਲ ਗੱਲਬਾਤ ਕਰਾਂਗੇ ਪਹਿਲਾਂ, ਤੇ ਫਿਰ ਬਾਅਦ ਵਿੱਚ ਹਰਪਾਲ ਜੀ ਦੇ ਨਾਲ ਗੱਲ ਕਰਨੀ ਹੈ। ਤੇ ਮਯੰਕ ਜੀ ਨਾਲ ਅਸੀਂ ਕਾਲ ਕਰਨ ਦੇ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਜਦੋਂ ਵੀ ਉਹਨਾਂ ਨਾਲ ਸੰਪਰਕ ਹੁੰਦਾ ਸੀ, ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰ ਲਵਾਂਗੇ। ਤੇ ਇਹਨਾਂ ਵੱਲੋਂ ਮਾਰਚ ਮਹੀਨੇ ਦੇ ਵਿੱਚ ਸਪੈਸ਼ਲ ਜੋ ਆਫਰ ਦਿੱਤੀ ਜਾ ਰਹੀ ਹੈ, ਉਹਦੇ ਵਿੱਚ ਕਿਹਾ ਜਾ ਰਿਹਾ ਕਿ ਇਫ ਯੂ ਓਨ ਅ ਪ੍ਰੋਪਰਟੀ, ਜੇ ਤੁਹਾਡੇ ਕੋਲ ਕੋਈ ਪ੍ਰੋਪਰਟੀ ਹੋਵੇ ਤਾਂ, ਜੇਕਰ ਤੁਹਾਨੂੰ ਐਕੁਇਟੀ ਚਾਹੀਦੀ ਹੈ ਤੇ ਇਹ ਤੁਹਾਨੂੰ ਹੋਮ ਐਕੁਇਟੀ ਲਾਈਨ ਆਫ ਕ੍ਰੈਡਿਟ ਲੈ ਕੇ ਦੇਣ ਵਿੱਚ ਸਹਾਇਤਾ ਕਰ ਸਕਦੇ ਨੇ। ਇਹਨਾਂ ਵੱਲੋਂ ਅਲਟਰਾ ਲੋਅ ਰੇਟਸ ਤੇ ਮੈਕਸੀਮਮ ਐਕੁਇਟੀ 10-15 ਡੇਜ਼ ਦੇ ਵਿੱਚ ਕਰਵਾ ਕੇ ਦਿੱਤੇ ਜਾਣ ਦਾ ਵਾਅਦਾ ਕੀਤਾ ਜਾ ਰਿਹਾ ਹੈ। ਅਮੋਰਟੀਜੇਸ਼ਨ ਕੈਨ ਬੀ 25-30 ਈਅਰਸ ਐਜ਼ ਪਰ ਯੂਰ ਨੀਡ, ਔਰ ਇੰਟਰਸਟ ਤੁਹਾਨੂੰ ਸਿਰਫ ਉਸੇ ਅਮਾਊਂਟ ਤੇ ਦੇਣਾ ਪਏਗਾ ਜਿਹੜੀ ਤੁਸੀਂ ਇਸਤੇਮਾਲ ਕਰੋਗੇ, ਤੇ ਕੋਈ ਵੀ ਇਹਦੇ ਵਿੱਚ ਲੁਕੋ ਛੁਪੋ ਵਾਲੀ ਗੱਲ ਇਹਨਾਂ ਵੱਲੋਂ ਨਹੀਂ ਕੀਤੀ ਜਾਵੇਗੀ। ਤੇ ਮੈਂ ਅੰਕ ਭਟਨਾਗਰ ਜੀ ਨੂੰ ਤੁਸੀਂ 647-702-2023, 647-702-2023 ਤੇ ਜਾਂ ਫਿਰ 647 472-4141-647-472-4141 ਤੇ ਵੀ ਸੰਪਰਕ ਕਰ ਸਕਦੇ ਹੋ। ਇਸੇ ਤਰ੍ਹਾਂ ਹੀ ਜੇਕਰ ਸਾਡੇ ਪ੍ਰੋਗਰਾਮ ਨੂੰ ਤੁਸੀਂ ਰੇਡੀਓ ਤੇ ਸੁਣਨ ਚ ਕਿਤੇ ਕੋਈ ਤਕਲੀਫ ਹੁੰਦੀ ਹੋਵੇ, ਕੋਈ ਦਿੱਕਤ ਪੇਸ਼ ਆਉਂਦੀ ਹੋਵੇ ਤਾਂ 647-872-4949 ਨੰਬਰ 6478724900 ਨੰਬਰ ਡਾਇਲ ਕਰੋਗੇ ਤਾਂ ਟੈਲੀਫੋਨ ਦੇ ਜ਼ਰੀਏ ਵੀ ਰੇਡੀਓ ਦਾ ਇਹ ਪ੍ਰੋਗਰਾਮ ਤੁਸੀਂ ਸੁਣ ਸਕਦੇ ਹੋ। ਸਟੂਡੀਓ ਵਿਚ ਸੰਪਰਕ ਕਰਨ ਲਈ ਤੁਹਾਨੂੰ 416-620-1778 416-620-1778 ਦਾ ਨੰਬਰ ਹੈ, ਇਹ ਨੰਬਰ ਡਾਇਲ ਕਰਕੇ ਤੁਸੀਂ ਪ੍ਰੋਗਰਾਮ ਦੇ ਵਿਚ ਸ਼ਾਮਲ ਹੋ ਸਕਦੇ ਹੋ, ਆਪਣੀ ਗੱਲਬਾਤ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਸਾਡੇ ਪ੍ਰੋਗਰਾਮਾਂ ਦੇ ਵਿਚ ਐਡਵਰਟਾਈਜ਼ ਕਰਨ ਲਈ ਸਪਾਂਸਰਸ਼ਿਪ ਦੇਣ ਲਈ ਤੁਸੀਂ ਸ਼ਾਜ਼ੀਆ ਮਲਿਕ ਸਾਡੇ ਸੇਲਜ਼ ਰੈਪ੍ਰੈਜੈਂਟੇਟਿਵ ਨੇ, ਉਨ੍ਹਾਂ ਨਾਲ 647-242-4746-647-242-4746 ਤੇ ਵੀ ਸੰਪਰਕ ਕਰ ਸਕਦੇ ਹੋ ਤੇ ਸ਼ਾਜ਼ੀਆ ਮਲਿਕ ਜੀ ਤੁਹਾਨੂੰ ਇਸ਼ਤਿਹਾਰਾਂ ਬਾਰੇ ਤੇ ਸਪਾਂਸਰਸ਼ਿਪ ਬਾਰੇ ਸਾਡੇ ਕੀ ਰੇਟਸ ਨੇ ਉਹਦੀ ਜਾਣਕਾਰੀ ਦੇਣਗੇ। ਜਿੰਨੀ ਦੇਰ ਤੱਕ ਮਯੰਕ ਜੀ ਦੇ ਨਾਲ ਸਾਡਾ ਸੰਪਰਕ ਹੋ ਰਿਹਾ ਉਨੀ ਦੇਰ ਤੱਕ ਆਪਾਂ ਕਾਰਬਨ ਟੈਕਸ ਦੇ ਉੱਤੇ ਗੱਲ ਕਰ ਲਈਏ। ਇਹ 1 ਅਪ੍ਰੈਲ ਨੂੰ ਲਾਗੂ ਹੋ ਜਾਣਾ, ਇਹਦੇ ਖਿਲਾਫ਼ ਹੀ ਬੇਵਿਸਾਹੀ ਦਾ ਮਤਾ ਨੋ ਕੌਨਫੀਡੈਂਸ ਮੋਸ਼ਨ ਕੰਜ਼ਰਵੇਟਿਵਸ ਵੱਲੋਂ ਪੇਸ਼ ਕੀਤਾ ਗਿਆ ਸੀ ਕਿ ਲਿਬਰਲ ਸਰਕਾਰ ਨੂੰ ਚੜੌਤੀ ਹੈ। ਇਹੋ ਜਿਹਾ ਮੋਸ਼ਨ ਕਾਨੂੰਨ ਤੌਰ ਤੇ ਕਦੇ ਵੀ ਦਿੱਤਾ ਜਾ ਸਕਦਾ ਕਿ ਜੇ ਸਰਕਾਰ ਇਹ ਗੱਲ ਗਲਤ ਕਰ ਰਹੀ ਹੈ ਤੇ ਸਰਕਾਰ ਲੋਕਾਂ ਦੇ ਵਿਚ ਆਪਣਾ ਭਰੋਸਾ ਗਵਾ ਚੁੱਕੀ ਹੈ। ਸਰਕਾਰ ਦਾ ਮਤਲਬ ਇਹੀ ਹੁੰਦਾ ਕਿ ਲੋਕਾਂ ਦਾ ਭਰੋਸਾ ਤਾਂ ਅਸੀਂ ਤੁਹਾਡੀਆਂ ਜੇਬਾਂ ਚ ਪਾਈ ਦਿੱਤਾ 4-4 ਸਾਲਾਂ ਲਈ, ਤੁਸੀਂ ਹੁਣ ਕਿਹੜੇ ਪਾਸੇ ਬੈਠਣਾ ਤੇ ਕਿਹੜੇ ਪਾਸੋਂ ਉੱਠ ਜਾਣਾ, ਉਹਦੇ ਨਾਲ ਇਹ ਹੈ ਉਹ ਲੋਕਾਂ ਦੇ ਭਰੋਸੇ ਦੀ ਬਜਾਏ ਵੈਸੇ ਉਹਨੂੰ ਕਹਿਣਾ ਲੋਕਾਂ ਦੇ ਨੁਮਾਇੰਦਿਆਂ ਦਾ ਭਰੋਸਾ ਕਿ ਪਾਰਲੀਮੈਂਟ ਦੇ ਅੰਦਰ ਜਿਹੜੇ 338 ਬੈਠੇ ਆ ਉਹ ਇਧਰ ਉਧਰ ਹੋ ਸਕਦੇ ਆ ਕਿ ਨਹੀਂ, ਉਹਦੀ ਇਹ ਖੇਲ ਸੀ। ਪਰ ਬਾਕੀ ਪਾਰਟੀਆਂ ਨੇ ਉਹਦਾ ਸਮਰਥਨ ਨਹੀਂ ਕੀਤਾ ਤੇ ਮੁੜ ਲਿਬਰਲ ਨੂੰ ਹੀ ਬਹੁਮਤ ਮਿਲਿਆ ਤੇ ਉਨ੍ਹਾਂ ਦੀ ਸਰਕਾਰ ਵੀ ਬਚੀ ਤੇ ਇਹ ਕਾਰਬਨ ਟੈਕਸ ਵੀ ਜਿਹੜਾ ਪ੍ਰਾਈਸ ਕਹਿੰਦੇ ਆਪਾਂ ਕਾਰਬਨ ਪ੍ਰਾਈਸਿੰਗ ਉਹ ਵੀ ਹੁਣ ਆਪਣੇ ਤੇ ਲੱਗਣੀ ਹੈ। ਤੇ ਮਯੰਕ ਜੀ ਸਾਡੇ ਪ੍ਰੋਗਰਾਮ ਦੇ ਵਿਚ ਸ਼ਾਮਲ ਹੋ ਰਹੇ ਨੇ। ਮਯੰਕ ਸਾਹਿਬ ਗੁੱਡ ਮਾਰਨਿੰਗ ਜੀ ਐਂਡ ਵੈਲਕਮ। ਬਹੁਤ ਮਿਹਰਬਾਨੀ ਜੀ, ਠੀਕ ਠਾਕ ਮੈਨੂੰ ਲੱਗਦਾ, ਕਾਫੀ ਮਸਰੂਫ ਰਹਿੰਦੇ ਹੋ ਤੁਸੀਂ ਫਰਾਈਡੇ ਮਾਰਨਿੰਗ। ਓਕੇ,
ਹਾਂਜੀ
ਕੋਈ ਗੱਲ ਨੀ ਜੀ, ਅਸੀਂ ਇੰਤਜ਼ਾਰ ਹੀ ਕਰ ਰਹੇ ਸੀ ਜੀ। ਸਰ ਤੇ ਕੀ ਨਵਾਂ ਜੀ ਇਸ ਵਾਰ?
ਸਾਰੇ ਸਰੋਤਿਆਂ ਨੂੰ, ਮਯੰਕ ਭਟਨਾਗਰ ਦੇ ਜੀਐਨਡੀ ਟੀਮ ਵੱਲੋਂ ਸਭ ਨੂੰ ਸਤਿ ਸ੍ਰੀ ਅਕਾਲ, ਸਲਾਮ ਤੇ ਨਮਸਕਾਰ ਕਹਿਣਾ ਚਾਹੁੰਦਾ ਜੀ ਤੇ ਸਾਰਿਆਂ ਨੂੰ ਜੀ ਵੈਰੀ ਵੈਰੀ ਗੁੱਡ ਮਾਰਨਿੰਗ। ਤੇ ਭਾਜੀ ਅੱਜ ਗੱਲਬਾਤ ਜ਼ਰੂਰ ਕਰਾਂਗੇ ਆਪਣੇ ਭੈਣ ਭਰਾਵਾਂ ਨਾਲ, ਪਹਿਲਾਂ ਜਿਹੜਾ ਆਪਣਾ ਮਾਸ ਸਪੈਸ਼ਲ ਹੈਗਾ ਉਹਦੇ ਬਾਰੇ, ਕਿਉਂਕਿ ਜਿਹੜਾ ਮਾਸ ਸਪੈਸ਼ਲ ਲੈ ਕੇ ਆਏ ਹੈਗੇ ਆ ਉਹ ਲੈ ਕੇ ਆਏ ਹੈਗੇ ਆ ਐਕਸਕਲੂਸਿਵਲੀ ਔਨ ਹੋਮ ਐਕੁਇਟੀ ਲਾਈਨ ਆਫ ਕ੍ਰੈਡਿਟ, ਜਿਹੜੀ ਅੱਜ ਕੱਲ ਹਰ ਇੰਡੀਵਿਜੁਅਲ ਦੀ ਇੱਕ ਨੀਡ ਬਣਦੀ ਜਾ ਰਹੀ ਆ। ਜਿਹੜੇ ਵੀ ਭੈਣ ਭਰਾ ਚਾਹੁੰਦੇ ਹੈਗੇ ਆ ਕਿ ਆਪਣੀ ਲਾਈਨ ਆਫ ਕ੍ਰੈਡਿਟ ਬਣਾ ਕੇ ਰੱਖੀਏ ਐਂਡ ਉਹ ਲਾਈਨ ਆਫ ਕ੍ਰੈਡਿਟ ਨੂੰ ਵਰਤਣਾ ਚਾਹੁੰਦੇ ਹੈਗੇ ਆ, ਕਿਉਂਕਿ ਕਰਜ਼ੇ ਚੜ ਗਏ ਨੇ ਜਾਂ ਅਨਐਕਸਪੈਕਟਡ ਬਿਲਸ ਚੜ ਗਏ ਨੇ ਜਾਂ ਪ੍ਰੋਬਲਮ ਆ ਰਹੀ ਆ ਕਿ ਕੰਸਿਸਟੈਂਟਲੀ ਉਹਨਾਂ ਨੂੰ ਜਿਹੜਾ ਹੈਗਾ ਪੈਸੇ ਧੇਲੇ ਦੀ ਸ਼ਾਰਟ ਫਾਲ ਪੈ ਰਹੀ ਆ, ਇਨ ਸਾਰੀ ਸਿਚੁਏਸ਼ਨ ਦੇ ਵਿਚ ਤੁਹਾਨੂੰ ਹੋਮ ਐਕੁਇਟੀ ਲਾਈਨ ਆਫ ਕ੍ਰੈਡਿਟ ਜਿਹੜੀ ਹੈਗੀ ਆ ਕਾਫੀ ਜ਼ਿਆਦਾ ਮਦਦ ਕਰ ਸਕਦੀ ਆ। ਕਿਵੇਂ ਕਰਜ਼ੇ ਜੀ, ਜਿੰਨੀ ਵੀ ਤੁਹਾਡੀ ਐਪਰੇਜ਼ਲ ਆਉਂਦੀ ਆ ਆਪਾਂ ਉਹਦਾ ਅਪ ਟੂ 75% ਤੱਕ ਜਿਹੜਾ ਹੈਗਾ ਪੈਸਾ ਦਵਾਉਂਦੇ ਆ ਮਾਈਨਸ ਯੋਰ ਮੋਰਗੇਜ ਅਮਾਊਂਟ ਟੂ ਅ ਮੈਕਸੀਮਮ ਆਫ $1 million
ਜੀ।
ਸਾਰਾ ਦਾ ਸਾਰਾ ਕੰਮ ਪ੍ਰੋਪਰ ਇੰਸਟੀਟਿਊਸ਼ਨ ਨਾਲ ਕਰਾ ਕੇ ਦੇ ਰਹੇ ਆ, ਔਨ ਟਾਈਮ ਜਿਹੜੀ ਹੈਗੀ ਤੁਹਾਡੀ ਕਲੋਜਿੰਗ ਹੋ ਸਕਦੀ ਆ, ਜੇ ਮਲਟੀਪਲ ਪ੍ਰੋਪਰਟੀ ਵੀ ਹੈਗੀ ਆ ਤਾਂ ਵੀ ਜਿਹੜੀ ਹੈਗੀ ਆ ਤੁਹਾਡੀ ਫਾਈਨੈਂਸਿੰਗ ਸਿਰੇ ਚੜਾਈ ਜਾ ਸਕਦੀ ਆ। ਗੱਲਬਾਤ ਕੀਤੀ ਜਾਵੇ ਆਪਣੇ ਭੈਣ ਭਰਾਵਾਂ ਨੂੰ ਜਿਨ੍ਹਾਂ ਦੀ ਇਨਕਮ ਘੱਟ ਆ, ਕ੍ਰੈਡਿਟ ਬੂਸਟ ਆ, ਨੋ ਇਨਕਮ ਤੇ ਆ, ਲੋ ਇਨਕਮ ਤੇ ਆ, ਸੈਲਫ ਡਿਕਲੇਅਰਡ ਇਨਕਮ ਤੇ ਆ, ਉਹਨਾਂ ਭੈਣ ਭਰਾਵਾਂ ਨੂੰ ਵੀ ਜਿਹੜਾ ਹੈਗਾ ਪੂਰੀ ਫਾਈਨੈਂਸਿੰਗ ਕਰਾ ਕੇ ਦਿੰਦੇ ਆ। ਤੁਹਾਡੀ ਕਰੰਟ ਮੋਰਗੇਜ ਨੂੰ ਜਿਹੜਾ ਹੈਗਾ ਟੱਚ ਨਹੀਂ ਕੀਤਾ ਜਾਂਦਾ, ਆਪਾਂ ਸੈਕਿੰਡ ਪੋਜੀਸ਼ਨ ਤੇ ਵੀ ਤੁਹਾਨੂੰ ਹੋਮ ਐਕੁਇਟੀ ਲਾਈਨ ਆਫ ਕ੍ਰੈਡਿਟ ਦਵਾ ਸਕਦੇ ਆ
ਜੀ।
ਜੇ ਭੈਣ ਭਰਾ ਕੋਈ ਵੀ ਸਾਡੇ ਨਾਲ ਡਿਟੇਲ ਦੇ ਵਿੱਚ ਗੱਲਬਾਤ ਕਰਨੀ ਚਾਹੁੰਦੇ ਨੇ, ਕੋਈ ਵੀ ਕੁਐਸਚਨ ਹੈਗਾ, ਕੋਈ ਵੀ ਕੰਸਰਨ ਹੈਗਾ, ਕੋਈ ਡਿਟੇਲ ਲੈਣੀ ਚਾਹੁੰਦੇ ਨੇ ਕੀ ਕੀ ਡਾਕੂਮੈਂਟ ਲੱਗਣਗੇ, ਕਿੱਦਾਂ ਕਿੱਦਾਂ ਕੀ ਚੀਜ਼ ਲੱਗੂਗੀ, ਉਹ ਸਾਰੇ ਭੈਣ ਭਰਾਵਾਂ ਸਾਡੇ ਨਾਲ ਗੱਲ ਕਰ ਸਕਦੇ ਆ, ਆਪਾਂ ਉਹਨਾਂ ਦੀ ਪੂਰੀ ਮਦਦ ਕਰ ਸਕਦੇ ਆ। ਨੰਬਰ ਆਪਣਾ ਇੱਕੋ ਹੀ ਹੈ ਜਿਹੜੀ ਸਾਰੀ ਗੱਲਬਾਤ ਦਾ, 647-2-2-2-2-3 ਤੇ। ਜੇ ਤੁਸੀਂ ਹੋਰ ਕਿਸੇ ਪ੍ਰਕਾਰ ਦੀ ਮੋਰਗੇਜ ਜਾਂ ਫਾਈਨੈਂਸਿੰਗ ਲਈ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ ਜਾਂ ਤੁਹਾਨੂੰ ਕੋਈ ਪ੍ਰੋਬਲਮ ਆ ਰਹੀ ਹੈ ਲਾਸਟ ਮਿੰਟ ਦੇ ਵਿੱਚ, ਤਾਂ ਵੀ ਤੁਸੀਂ ਸਾਡੇ ਨਾਲ ਜ਼ਰੂਰ ਸੰਪਰਕ ਕਰ ਲਓ, ਅਸੀਂ ਤੁਹਾਡੀ ਮੋਰਗੇਜ ਜਿਹੜੀ ਹੈਗੀ ਉਹ ਔਨ ਟਾਈਮ ਕਰਾ ਸਕਦੇ ਹਾਂ। ਪਰਟੀਕੁਲਰਲੀ ਗੱਲ ਕੀਤੀ ਜਾਵੇ ਜੇ ਤੁਹਾਡੀ ਕਲੋਜ਼ਿੰਗ ਟੂਵਰਡਸ ਦੀ ਮੰਥ ਐਂਡ ਆ ਰਹੀ ਆ ਤਾਂ ਤੁਹਾਨੂੰ ਜ਼ਰੂਰ ਜਿਹੜੀ ਹੈਗੀ ਆ ਗੱਲਬਾਤ ਕਰਨ ਦੀ ਲੋੜ ਹੈਗੀ ਆ ਜੇ ਤੁਹਾਨੂੰ ਕੋਈ ਕਮਿਟਮੈਂਟ ਨਹੀਂ ਹੈਗੀ ਆ। ਸਾਰੀ ਗੱਲਬਾਤ ਇੱਕੋ ਇੱਕ ਨੰਬਰ ਤੇ ਜੀ 647-702-2023
ਬਹੁਤ ਮਿਹਰਬਾਨੀ ਮਯੰਕ ਜੀ, ਸ਼ੁਕਰੀਆ, ਹੈਵ ਅ ਵੰਡਰਫੁਲ ਵੀਕਐਂਡ, ਥੈਂਕ ਯੂ। ਇਹ ਸਨ ਸਾਡੇ ਨਾਲ ਮਯੰਕ ਭਟਨਾਗਰ ਸਾਹਿਬ ਤੇ ਹੁਣ ਅਸੀਂ ਪ੍ਰੋਗਰਾਮ ਦੇ ਅਗਲੇ ਹਿੱਸੇ ਵਿਚ ਹਰਪਾਲ ਸਿੰਘ ਜੀ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੀ, ਤੇ ਬਾਕੀ ਉਹ ਕਾਰਬਨ ਟੈਕਸ ਵਾਲੀ ਗੱਲ ਆਪਾਂ ਪੂਰੀ ਕਰ ਦਿੰਦੇ ਹਾਂ ਕਿ ਉਹਦਾ ਆਪਣੇ ਤੇ ਅਸਰ ਕਿੰਨਾ ਪੈਣਾ। ਕਾਰਬਨ ਟੈਕਸ ਦਾ ਜਿਹੜਾ ਇਹ ਵਾਧਾ ਹੈ ਇਹ $15 ਫੀ ਟਨ ਦੇ ਹਿਸਾਬ ਨਾਲ ਅਗਲੇ ਮਹੀਨੇ ਤੋਂ ਸ਼ੁਰੂ ਹੋ ਜਾਣਾ, ਜਿਹਦੇ ਨਾਲ ਕਿ ਆਪਾਂ ਜਦੋਂ ਹੁਣ ਗੱਡੀਆਂ ਚ ਗੈਸ ਪਵਾਵਾਂਗੇ ਉਹ ਗੈਸ ਪਵਾਉਣ ਦਾ ਖਰਚਾ ਆ ਜਿਹੜਾ ਉਹ 3.3 cents ਪ੍ਰਤੀ ਲੀਟਰ ਦੇ ਹਿਸਾਬ ਨਾਲ ਗੈਸੋਲੀਨ ਦੇ ਉੱਤੇ ਕੀਮਤ ਵੱਧ ਦੇਣੀ ਪੈਣੀ ਹੈ, 3 cents ਗੈਸੋਲੀਨ ਦੀ ਕੀਮਤ ਵਧੂਗੀ ਤੇ 2.86 cents ਕਿਊਬਿਕ ਮੀਟਰਸ ਆਫ ਨੈਚੁਰਲ ਗੈਸ ਜਿਹੜੀ ਅਸੀਂ ਘਰਾਂ ਚ ਨੈਚੁਰਲ ਗੈਸ ਵਰਤਦੇ ਹਾਂ ਉਹਦਾ ਵੀ ਕਿਊਬਿਕ ਮੀਟਰ ਦੇ ਉੱਪਰ 2.86 cents ਦਾ ਫਰਕ ਪੈਣਾ। ਬਿਲਕੁਲ ਕੱਲੇ ਕੱਲੇ ਸੈਂਟ ਦੀ ਵੈਲਿਊ ਆ। ਇੱਥੇ ਮੈਂ ਪੋਲੀਵਰੇਸਰ ਦੇ ਨਾਲ ਬਿਲਕੁਲ ਸਹਿਮਤ ਹਾਂ, ਸਗੋਂ ਮੈਂ ਤਾਂ ਅੱਗੇ ਵੀ ਕਹਿਣਾ ਹੁੰਦਾ ਪੀਰੇ ਪੋਲੀਵਰ ਜਿੰਦਾਬਾਦ ਜਿੰਦਾਬਾਦ, ਜਸਟਿਨ ਟਰੂਡੋ ਜਿੰਦਾਬਾਦ, ਜਗਮੀਤ ਸਿੰਘ ਜਿੰਦਾਬਾਦ, ਆਪਣੇ ਹੋਰ ਡੱਗ ਫੋਰਡ ਜੀ ਵੀ ਜਿੰਦਾਬਾਦ, ਓਲੀਵੀਆ ਚਾਓ ਜੀ ਵੀ ਜਿੰਦਾਬਾਦ, ਡਿਮਿਕਿਓ ਸਾਹਿਬ ਸਾਡੇ ਪੁਲਿਸ ਚੀਫ ਜਿੰਦਾਬਾਦ, ਇਹ ਸਾਰੇ ਚੰਗੇ ਬੰਦੇ ਆ, ਮਤਲਬ ਇਹ ਨਹੀਂ ਕੋਈ ਇਹਨਾਂ ਤੇ ਸ਼ੱਕ ਹੋਵੇ, ਰੱਬ ਦਾ ਰੂਪ। ਪਰ ਸਾਡੀ ਕਿਸਮਤ ਖਰਾਬ ਹੈ ਕਿ ਸਾਡੇ ਨਾਲ ਠੱਗੀ ਫੇਰ ਵੀ ਵਰਜੀ ਜਾਂਦੀ ਹੈ। ਇੰਨੇ ਚੰਗੇ ਸਾਡੇ ਆਗੂ ਹੈ, ਦਿਨ ਰਾਤ ਉਹ ਸਾਡੇ ਬਾਰੇ ਸੋਚਦੇ ਆ, ਪਾਲਿਸੀਆਂ ਤੇ ਮਿਹਨਤ ਕਰਦੇ ਆ, ਫਾਈਲਾਂ ਖੰਘਾਲਦੇ ਆ, ਕੱਲੇ ਕੱਲੇ ਸੈਂਟ ਦਾ ਹਿਸਾਬ ਲਾਉਂਦੇ, ਕੋਈ ਥੋੜਾ ਕੰਮ ਕਰਦੇ ਆ ਯਾਰ, ਬਹੁਤ ਕੰਮ ਕਰਦੇ ਆ, ਬਹੁਤ ਬੈਕ ਬ੍ਰੇਕਿੰਗ, ਪਿੱਠ ਟੁੱਟ ਜਾਂਦੀ ਉਹਨਾਂ ਦੀ, ਪੜ੍ਹਦਿਆਂ ਦੀ ਲਿਖਦਿਆਂ ਦੀ, ਅੱਖਾਂ ਦੀਦੇ ਖਰਾਬ ਹੋ ਗਏ, ਐਨਕਾਂ ਲੈ ਕੇ ਦਿੰਦੇ ਆ ਇਹਨਾਂ ਨੂੰ, ਐਨਕਾਂ ਲੈ ਕੇ ਦੋ, ਬਦਾਮ ਲੈ ਕੇ ਦੋ, ਘਰਾਂ ਦੇ ਬਾਹਰ ਖੜੋ, ਲੱਤਾਂ ਘੁੱਟੋ, ਸੇਵਾ ਕਰਿਆ ਕਰੋ, ਜਾ ਕੇ ਬੂਟ ਪਾਲਿਸ਼ ਕਰਿਆ ਕਰੋ, ਜਦੋਂ ਕਦੇ ਵੀ ਮੌਕਾ ਲੱਗਦਾ ਆਪਣੇ ਲੀਡਰਾਂ ਦੀ ਸੇਵਾ ਕਰਿਆ ਕਰੋ, ਔਰ ਜੇ ਤੁਹਾਡੇ ਕੋਲ ਕੋਈ ਤਿਲ ਫੁੱਲ ਹੁੰਦਾ ਤਾਂ ਘਰ ਦੇ ਬਾਹਰ ਇਹਨਾਂ ਦੇ ਡੱਬਿਆਂ ਦੇ ਵਿੱਚ ਪੈਸੇ ਵੀ ਪਾ ਕੇ ਆਇਆ ਕਰੋ, $10, $20, $10, $5, ਜੋ ਵੀ ਤੁਹਾਡੇ ਕੋਲ ਹੈ, ਇਹ ਸਾਡੇ ਨਵੇਂ ਦੇਵਤੇ ਨੇ, ਇਹਨਾਂ ਦੀ ਪੂਜਾ ਕਰਨੀ ਚਾਹੀਦੀ ਹੈ। ਮੰਦਰਾਂ ਗੁਰਦੁਆਰਿਆਂ ਚ ਡੋਨੇਸ਼ਨ ਨਾ ਦਿਓ, ਕੋਈ ਦਾਨ ਪਾਤਰ ਮਸਜਿਦਾਂ ਚ ਦੇਣ ਦੀ ਲੋੜ ਨਹੀਂ, ਇਹਨਾਂ ਨੂੰ ਦਿਓ, ਜਦੋਂ ਵੀ ਆਉਂਦੇ ਮੱਥਾ ਟੇਕਿਆ ਕਰੋ ਕਿ ਬਹੁਤ ਚੰਗੇ ਇਨਸਾਨ ਹੋ ਤੁਸੀਂ ਜੀ, ਬਹੁਤ ਮਿਹਨਤ ਕਰ ਰਹੇ ਹੋ ਦੇਸ਼ ਨੂੰ ਅੱਗੇ ਲੈ ਕੇ ਜਾਣ ਲਈ, ਔਰ ਸੱਚਮੁੱਚ ਇੱਦਾਂ ਹੀ ਕਰਨਾ ਚਾਹੀਦਾ। ਜਿੱਥੇ ਕਿਤੇ ਵੀ ਕੋਈ ਮਿਲਦਾ 5-4 ਰੁਪਏ ਫੜਾ ਦਿਆ ਕਰੋ ਕਿ ਬਾਈ ਜੀ ਤੁਹਾਡੀ ਸੇਵਾ ਤੋਂ ਆ ਲਓ ਜੀ, ਖੁਸ਼ ਹੋ ਕੇ ਜਿਉਂਦੇ ਵਸਦੇ ਰਹੋ। ਕਸੂਰ ਹੈ ਹੀ ਨਹੀਂ ਕਿਸੇ ਦਾ, ਕਿਹਦਾ ਕਸੂਰ ਕੱਢੀਏ? ਕਸੂਰ ਇਹ ਹੈ ਕਿ 3 cents ਦੇ ਉੱਤੇ ਲੜ ਸਕਦੇ ਆ, ਪਰ ਜੇ 10 cents ਕੋਈ ਕੰਪਨੀ ਉਹ ਤੇਲ ਦਾ ਕੀਮਤ ਵਧਾ ਦੇ ਬਿਨਾਂ ਕਿਸੇ ਕਾਰਨ, ਉਦੋਂ ਨਹੀਂ ਬੋਲਦੇ। ਅੱਗੇ ਵੀ ਮੈਂ ਕਿਹਾ ਤੁਸੀਂ ਇਹ ਦੇਖੋ, 3 cents ਦੇ ਉੱਤੇ ਤਾਂ ਤੁਸੀਂ ਸਰਕਾਰ ਸਿੱਟਣ ਤੇ ਆ ਗਏ, ਇੱਕ ਗੈਸ ਸਟੇਸ਼ਨ ਤੇ ਦੂਜੇ ਗੈਸ ਸਟੇਸ਼ਨ ਦੇ ਉੱਤੇ 2-3 cents ਦਾ ਫਰਕ ਹੁੰਦਾ, ਇਹ ਕਿਵੇਂ ਹੋਈ ਜਾਂਦਾ? ਇਹ ਮਨਮਰਜ਼ੀ ਦੀਆਂ ਕੀਮਤਾਂ, ਇੱਕ ਦਿਨ ਉਹਨੇ ਘਟਾ ਲੈਣੀ, ਇੱਕ ਦਿਨ ਉਹਨੇ ਘਟਾ ਲੈਣੀ ਹੈ। ਮੈਂ ਆਪ ਗੈਸ ਸਟੇਸ਼ਨਾਂ ਤੇ ਕੰਮ ਕੀਤਾ, ਰੋਜ਼ ਹੀ ਆ ਜਾਂਦਾ ਹੁੰਦਾ ਸੀ ਹੁਕਮ ਵੀ 9 o'clock ਰਾਤ ਨੂੰ ਅੱਜ ਤੇਲ ਦੀ ਕੀਮਤ ਇੰਨੀ ਕਰ ਦੋ, ਉਹ ਬਸ ਐ ਬਟਨ ਜੇ ਦੱਬਣੇ ਉਹ 100 ਇੰਨਾ ਦਾ ਹੋ ਜਾ ਕਰਨਾ, ਫਿਰ ਅਗਲੇ ਦਿਨ ਇਹਨੂੰ ਵਧਾ ਦੋ, ਇਹਨੂੰ ਘਟਾ ਦੋ, ਇੱਕ ਦਿਨ ਉਹਨੇ ਪਵਾ ਲਏ, ਇੱਕ ਦਿਨ ਉਹਨੇ ਪਵਾ ਲਏ, ਬਾਕੀ ਤਾਂ ਮਜਬੂਰੀ ਚ ਜਿੱਥੇ ਪਾਉਂਦੇ ਉੱਥੇ ਪਵਾਈ ਜਾਂਦੇ ਆ। ਪਰ ਕਈਆਂ ਨੂੰ ਸ਼ੌਕ ਜਿਹਾ ਹੁੰਦਾ ਨਾ ਵੀ ਅੱਜ ਥੋੜਾ ਜਿਹਾ ਵਿੰਡੋ ਸ਼ਾਪਿੰਗ ਕਰਕੇ ਦੇਖ ਲਈਏ, ਹਨਾ, ਸ਼ੋਪ ਅਰਾਊਂਡ ਕਰਕੇ ਦੇਖ ਲਈਏ, ਉਹ ਸ਼ੋਪ ਅਰਾਊਂਡ ਵਾਲਿਆਂ ਨੂੰ ਥੋੜੀ ਜਿਹੀ ਤਸਲੀ ਦਵਾ ਦਿੰਦੇ, ਕਦੇ ਪੈਟਰੋ ਕੈਨੇਡਾ ਤੇ ਪਵਾ ਲਓ, ਕਦੇ ਕਿਸੇ ਕੁਇਕੀ ਤੋਂ ਪਵਾ ਲਓ, ਕਦੇ ਕਿਸੇ ਤੋਂ ਪਵਾ ਲਓ। ਸੋ ਇੱਦਾਂ ਆਪਾਂ ਨੂੰ ਮਾਨਸਿਕ ਤੌਰ ਤੇ ਇਹ ਖੁਸ਼ੀਆਂ ਦਿੰਦੇ ਹੀ ਰਹਿੰਦੇ ਨੇ। ਸੋ ਇਹਨਾਂ ਖੁਸ਼ੀਆਂ ਦੇਣ ਵਾਸਤੇ, ਸਾਡੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਵਾਸਤੇ ਆਪ ਸਭ ਜੀ ਨੂੰ ਅਸੀਂ, ਬਾਕੀ ਨਾ ਕਰਿਓ ਪਰ ਮੈਂ ਤੁਹਾਡੇ ਚਰਨਾਂ ਦੇ ਵਿੱਚ ਆਪਣਾ ਸਿਰ ਨਮਾਉਣਾ, ਤੁਹਾਡੇ ਮੈਂ ਬੂਟਾਂ ਦੇ ਫੀਤਿਆਂ ਨੂੰ ਜਿਹਨੂੰ ਕਹਿੰਦੇ ਹੁੰਦਾ, ਆਈ ਐਮ ਲਿਕਿੰਗ ਦਾ ਲੇਸਿਸ ਆਫ ਯੂਅਰ ਸ਼ੂਜ਼, ਆਈ ਐਮ ਰੈਡੀ ਟੂ ਲਿਕ ਦਾ ਸੋਲਸ ਆਫ ਯੂਅਰ ਸ਼ੂਜ਼, ਐਂਡ ਆਈ ਹੈਵ ਨੋ ਡਿਮਾਂਡਸ, ਵਟ ਐਵਰ ਯੂ ਆਰ ਡੂਇੰਗ ਯੂਅਰ ਬੈਸਟ।
ਮਕਾਨ ਤੇ ਘਰ ਵਿੱਚ ਸਕੂਨ ਦਾ ਅੰਤਰ ਹੁੰਦਾ ਹੈ, ਤੇ ਅਸੀਂ ਘਰ ਇਹੋ ਜਿਹਾ ਲੱਭਦੇ ਹਾਂ ਜਿੱਥੇ ਜਾ ਕੇ ਸਕੂਨ ਮਿਲੇ। ਕੀ ਤੁਸੀਂ ਵੀ ਆਪਣੇ ਲਈ ਸਕੂਨ ਲੱਭ ਰਹੇ ਹੋ? ਤੇ ਇੱਕੋ ਨਾਂ ਯਾਦ ਰੱਖੋ, ਆਰੀਫਾ ਮੁਜ਼ੱਫਰ। ਆਰੀਫਾ ਮੁਜ਼ੱਫਰ ਤੁਹਾਡੇ ਘਰ ਦੇ ਸਕੂਨ ਦਾ ਸੁਪਨਾ ਸਾਕਾਰ ਕਰਨ ਦੇ ਵਿੱਚ ਮਦਦ ਕਰ ਸਕਦੇ ਨੇ। ਆਰੀਫਾ ਮੁਜ਼ੱਫਰ ਸਿਟੀਸਕੇਪ ਰੀਅਲ ਐਸਟੇਟ ਲਿਮਿਟਿਡ ਬ੍ਰੋਕਰੇਜ ਦੇ ਨਾਲ ਸੇਲਸ ਰੈਪਰਜ਼ੈਂਟੇਟਿਵ ਨੇ। ਹੁਣੇ ਕਾਲ ਕਰੋ ਆਰੀਫਾ ਮੁਜ਼ੱਫਰ ਜੀ ਨੂੰ 647-898-6245
This is Radio 770 AM, the voice of community. News, current affairs, information, music and chit-chat. I am Ramanjit Singh Sidhu and you're listening to your favorite show, The Current Affairs with Ramanjit. Only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
Tired of paying transfer fees to send money abroad? Over time, they can add up to more than $100. But $100 goes a long way. That's a month of groceries in the Philippines. Or 60 liters of gas in India. So, send all the love with a $0 CIBC transfer fee, always. When you use CIBC Global Money Transfer, visit cibc.com/transfer. Conditions and CIBC foreign exchange rates apply. CIBC. Ambitions made real.
ਇਹ ਫਾਰਮੇਸੀ ਤੇ ਛੇਤੀ ਨਾਲ ਕੀਤਾ ਗਿਆ ਇੱਕ ਅਸੈਸਮੈਂਟ ਹੈ। ਇਹ 2018 ਤੋਂ ਹੁਣ ਤੱਕ 80,000 ਤੋਂ ਵੱਧ ਨਰਸਾਂ ਦੀ ਭਰਤੀ ਹੈ। ਇਹ ਦੇਖਭਾਲ ਹੈ ਜਦੋਂ ਅਤੇ ਜਿੱਥੇ ਤੁਹਾਨੂੰ ਇਸ ਦੀ ਲੋੜ ਹੋਵੇ। ontario.ca/yourhelp ਤੇ ਜਾ ਕੇ ਉਹ ਸਾਰੇ ਤਰੀਕੇ ਵੇਖੋ ਜਿਨ੍ਹਾਂ ਰਾਹੀਂ ਅਸੀਂ ਤੁਹਾਨੂੰ ਦੇਖਭਾਲ ਨਾਲ ਜੋੜ ਰਹੇ ਹਾਂ। ਇਸ ਦੀ ਅਦਾਇਗੀ ਓਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
You're listening to the current affairs with Ramanjit Sidhu.
ਕਰੰਟ ਅਫੇਅਰਸ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਰਮਨਜੀਤ ਸਿੰਘ ਸਿੱਧੂ ਤੇ ਮੇਰੇ ਨਾਲ ਹਰਪਾਲ ਜੀ ਹਰਿਆਣਾ ਤੋਂ ਜੁੜੇ ਨੇ। ਅੱਜ ਕੁਰਕਸ਼ੇਤਰ ਵੱਲ ਵੀ ਗਏ ਸੀ ਕੇਜਰੀਵਾਲ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੱਲ ਰਾਤ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਗ੍ਰਿਫਤਾਰ ਕੀਤਾ ਤੇ ਬਹੁਤਾ ਇਹਦੇ ਵਿੱਚ ਇਹੀ ਹੈ ਕਿ ਭਾਜਪਾ ਨੂੰ ਇੱਕ ਚੁਣੌਤੀ ਦੇ ਰੂਪ ਵਿੱਚ ਨਜ਼ਰ ਆ ਰਹੇ ਨੇ ਤੇ ਇੱਕ ਮੁੱਖ ਮੰਤਰੀ ਸ਼ਾਇਦ ਪਹਿਲੀ ਵਾਰ ਇਹ ਹੋਵੇ ਕਿ ਮੁੱਖ ਮੰਤਰੀ ਅਹੁਦੇ ਤੇ ਬੰਦਾ ਸਿੱਧਾ ਚੱਕ ਕੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਲਿਆਂਦਾ। ਜੇਲ੍ਹ ਤਾਂ ਨਹੀਂ, ਚਲੋ ਅਜੇ ਹਵਾਲਾਤ ਥਾਣਾ ਹੀ ਹੋਇਆ ਹੋਊਗਾ। ਉਸ ਤੋਂ ਪਹਿਲਾਂ ਆਪਾਂ ਗੱਲ ਇਹ ਕਰਾਂਗੇ ਕਿ ਸਾਡੇ ਫੋਰ ਫਾਦਰਸ ਨੇ, ਜਿਨ੍ਹਾਂ ਵਿੱਚ ਇੱਕ ਨੌਜਵਾਨ ਫੋਰ ਫਾਦਰ 23 ਸਾਲ ਦੀ ਉਮਰ ਵਾਲੇ ਸਰਦਾਰ ਸ਼ਹੀਦ ਆਜ਼ਮ ਭਗਤ ਸਿੰਘ ਜੀ ਰਹੇ ਤੇ ਨਾਲ ਉਨ੍ਹਾਂ ਦੇ ਸਾਥੀ ਸੁਖਦੇਵ, ਰਾਜਗੁਰੂ ਤੇ ਅੱਗੇ ਸਾਨਿਆਲ ਤੇ ਬਹੁਤ ਲੰਮੀ ਇਹ ਫਹਿਰਿਸਤ ਹੈ। ਉਨ੍ਹਾਂ ਨੂੰ ਯਾਦ ਕਰਾਂਗੇ ਕਿਉਂਕਿ 23 ਮਾਰਚ 1931 ਨੂੰ ਉਨ੍ਹਾਂ ਨੂੰ ਫਾਂਸੀ ਦਿੱਤੀ ਗਈ ਸੀ ਬ੍ਰਿਟਿਸ਼ ਸਰਕਾਰ ਵੱਲੋਂ ਤੇ ਉਨ੍ਹਾਂ ਦੀ ਕਿਹੜਾ ਸੁਪਨਿਆਂ ਦਾ ਦੇਸ਼ ਹੁੰਦਾ ਸੀ ਉਦੋਂ ਦੀ ਸਿਆਸਤ ਜਾਂ ਉਨ੍ਹਾਂ ਦੇ ਦਿਲਾਂ ਦੀ ਸਿਆਸਤ ਤੇ ਹੁਣ ਦੇ ਸਾਡੇ ਸਿਆਸਤਦਾਨ ਕਿੱਥੇ ਪਹੁੰਚੇ ਨੇ। ਇਲੈਕਟੋਰਲ ਬੌਂਡ ਦਾ ਵੀ ਰੌਲਾ ਪਿਆ ਹੋਇਆ ਵੱਡੇ ਪੱਧਰ ਦੇ ਉੱਤੇ, 1000 ਕਰੋੜ ਰੁਪਈਆ ਰਾਜਨੀਤਿਕ ਧਿਰਾਂ ਕੋਲ ਗਿਆ। ਇਹ ਵੀ ਖ਼ਬਰ ਆਈ ਹੈ ਕਿ 1% ਲੋਕਾਂ ਕੋਲ ਭਾਰਤ ਦੀ 40% ਜਾਇਦਾਦ ਆ ਚੁੱਕੀ ਹੈ, ਧਨ ਦੌਲਤ ਆ ਚੁੱਕੀ ਹੈ। ਫਿਰ ਵਨ ਵੈਲਿਊ ਵਨ ਵੋਟ ਉਹ ਕਿੱਥੇ ਗਈ ਤੇ ਪਲੱਸ ਆਪਾਂ ਫਿਰ ਕੇਜਰੀਵਾਲ ਤੱਕ ਆਵਾਂਗੇ। ਸੋ ਹੁਣ ਹਰਪਾਲ ਜੀ ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ ਜੀ। ਸਤਿ ਸ੍ਰੀ ਅਕਾਲ, ਤੁਹਾਡਾ ਬਹੁਤ ਬਹੁਤ ਸਵਾਗਤ ਹੈ।
ਨਮਸਕਾਰ। ਔਰ ਮੇਰੇ ਸ਼ਰੋਤਿਆਂ, ਸਭ ਤੋਂ ਪਹਿਲਾਂ ਮੈਂ ਗੱਲਬਾਤ ਸ਼ੁਰੂ ਕਰਾਂ ਕਿਉਂਕਿ ਕੱਲ 23 ਮਾਰਚ ਹੈ, ਕੱਲ ਸ਼ਾਇਦ ਆਪਣਾ ਪ੍ਰੋਗਰਾਮ ਨਹੀਂ ਹੋਏਗਾ।
ਹਾਂਜੀ।
ਪਰ ਦੁਨੀਆਂ ਭਰ ਦੇ ਜਿਹੜੇ ਮੁਕਤੀ ਦੇ ਸੰਘਰਸ਼ਾਂ ਚੋਂ ਲੰਘੇ ਲੋਕ ਆ ਜਾਂ ਜਿਹੜੇ ਅੱਜ ਵੀ ਲੜ ਰਹੇ ਨੇ ਮੁਕਤੀ ਜ਼ਿੰਦਗੀ ਦੀ ਬਰਾਬਰੀ ਦੀ ਲੜਾਈ ਲੜ ਰਹੇ ਨੇ ਜਿਹੜੇ ਲੋਕ, ਔਰ ਜੇ ਤੁਸੀਂ ਹੁਣ ਗੱਲ ਕੀਤੀ ਹੈ ਕਿ ਉਹ 3 ਸ਼ਹੀਦ ਰਾਜਗੁਰੂ, ਸੁਖਦੇਵ ਤੇ ਭਗਤ ਸਿੰਘ, ਉਹ ਉਹਨਾਂ ਦੇ ਸੁਪਰ ਸੁਪਨੇ ਨਹੀਂ। ਅਗਰ ਉਹਨੂੰ ਭਗਤ ਸਿੰਘ ਜਿੰਨੀ ਵਾਰੀ ਪੜੋਗੇ,
ਹਾਂਜੀ,
ਸੁਪਨੇ ਆਦਮੀ ਸੁਣਦਾ ਲੈਂਦਾ। ਜਿਹੜੀ ਹਿੰਦੁਸਤਾਨ ਦੀ ਪੂਰੀ ਆਜ਼ਾਦੀ ਦੀ ਤਾਰੀਖ ਨੂੰ ਪੜੋਗੇ ਤੇ ਮੇਰੇ ਖਿਆਲ ਗਦਰੀ ਬਾਬੇ ਜਿਹੜੇ ਇਨ੍ਹਾਂ ਦੇ ਫੋਰਨਰ ਸੀ, ਜਿਹੜੇ ਜਿਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਨੇ ਕਦਮ ਚੁੱਕੇ, ਆਪਣੇ ਫਾਦਰ ਦੀ ਰਾਜਨੀਤੀ ਤੋਂ ਅਲੱਗ ਹੈ, ਆਪਣੇ ਪਿਤਾ ਦੀ ਰਾਜਨੀਤੀ ਤੋਂ ਵੀ ਅਲੱਗ ਹੈ, ਉਹ ਇੱਕ ਟ੍ਰਾਂਸਫੋਰਮੇਸ਼ਨ ਸੀ ਹਿੰਦੁਸਤਾਨ ਦੀ ਰਾਜਨੀਤੀ ਚ। ਜਦੋਂ ਆਜ਼ਾਦੀ ਲੜਾਈ ਸ਼ੁਰੂ ਹੋਈ ਹੈ ਤੇ ਕਿਸੇ ਨੂੰ ਇਹ ਨਹੀਂ ਪਤਾ ਸੀ ਕਿ ਅੰਗਰੇਜ਼ਾਂ ਤੋਂ ਜਾਣ ਤੋਂ ਬਾਅਦ ਹਿੰਦੁਸਤਾਨ ਹੋਵੇਗਾ ਕੀ।
ਠੀਕ ਹੈ ਜੀ।
ਉਹ ਰਿਆਸਤਾਂ ਹੋਣਗੀਆਂ ਜਿਹੜੀਆਂ ਰਿਆਸਤਾਂ ਦੇ ਵਕਤੋਂ ਆਏ ਸੀ, ਜਦ ਜਿਹੜੀਆਂ ਰਿਆਸਤਾਂ ਖਤਮ ਹੋ ਗਈਆਂ, ਜਿਵੇਂ ਪੰਜਾਬ ਦਾ ਬਹੁਤ ਵੱਡਾ ਖੇਤਰ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਥੱਲੇ ਸੀ, ਪੰਜਾਬੀ ਰਾਜ ਕਹਾਂਗਾ ਮੈਂ, ਉਹਨੂੰ ਸਿੱਖ ਰਾਜ ਨਹੀਂ ਕਹਾਂਗਾ, ਉਹਨੂੰ ਸੜੀਆਂ ਮਿਸਕਨਸੈਪਸ਼ਨ ਦਿੱਤੀਆਂ ਨੇ ਕਿ ਉਹ ਪੰਜਾਬੀ ਰਾਜ ਜਿਹੜਾ ਲੰਮੇ ਸਮੇਂ ਤੋਂ ਬਾਅਦ ਉੱਥੋਂ ਦੇ ਲੋਕਾਂ ਦੀ ਜ਼ਬਾਨ ਚ ਉਹਨਾਂ ਨਾਲ ਗੱਲ ਕਰਦਾ ਹੋਵੇ, ਉਹਨਾਂ ਦਾ ਹਾਕਮ ਉਹਨਾਂ ਵਿਚੋਂ ਉੱਠਿਆ ਹੋਵੇ, ਉਹ ਪਹਿਲੀ ਵਾਰੀ ਮਿਲਿਆ ਸੀ ਲਾਹੌਰ ਨੂੰ। ਪਰ ਉਹਨੂੰ ਪੰਜਾਬੀ ਨੇ ਅਸੈਪਟ ਕੀਤਾ, ਅਸੈਪਟ ਨਹੀਂ ਕੀਤਾ ਉਹਦੇ ਨਾਲ ਖੜ ਗਏ ਪੰਜਾਬੀ। ਉਹ ਕਿੱਤਾ ਕਿ ਉਹਨੂੰ ਕਿਸ ਤਰ੍ਹਾਂ ਆਜ਼ਾਦੀ ਬਾਕੀ ਉਹਦਾ ਸਵਰੂਪ ਹੋਏਗਾ, ਇਹ ਬਹੁਤ ਵੱਡਾ ਸਵਾਲ ਸੀ। ਫਿਰ ਪਹਿਲੀ ਵਾਰੀ ਮੈਂ ਦੇਖੋ ਨਾ ਕਿ ਹਿੰਦੁਸਤਾਨ ਦੀ ਇਸ ਧਰਤੀ ਤੋਂ ਗਏ ਲੋਕ, ਜਿਹਦਾ ਵੱਡਾ ਹਿੱਸਾ ਪੰਜਾਬ ਚੋਂ ਗਏ ਲੋਕ ਸੀ, ਗਦਰ ਪਾਰਟੀ ਸਰਵੇ ਸੀ, ਸਾਰੇ ਹਿੰਦੁਸਤਾਨ ਤੋਂ ਗਏ ਸਨ। ਉਹਦੇ ਮਹਾਰਾਸ਼ਟਰ ਦੇ ਲੋਕ ਸੀ, ਯੂਪੀ ਦੇ ਲੋਕ ਵੀ ਸਨ, ਉਹਦੇ ਸੌਧ ਦੇ ਵੀ ਲੋਕ ਸਨ, ਤੇ ਪਰ ਮਿਲ ਕੇ ਵੱਡਾ ਹਿੱਸਾ ਪੰਜਾਬ ਚੋਂ ਗਿਆ ਸੀ, ਉਹ ਵੀ ਸੈਂਟਰਲ ਪੰਜਾਬ ਦਾ ਹਿੱਸਾ ਸੀ। ਤੇ ਉਹ ਲੋਕ ਖੇਤੀ ਕਰਨ ਲਈ ਕਿਸਾਨ ਜਿਹੜੇ ਉੱਥੇ ਗਏ ਅਮਰੀਕਾ ਚ 19ਵੀਂ ਸ਼ਤਾਬਦੀ ਦੇ ਆਖਿਰ ਵਿਚ ਔਰ 20ਵੀਂ ਸ਼ਤਾਬਦੀ ਚ ਉਹਨਾਂ ਨੇ ਉਹ ਫਾਰਮੇਸ਼ਨ ਕੀਤੀ 1913 ਵਿਚ ਜਾ ਕੇ ਉਹ ਗਦਰ ਪਾਰਟੀ ਦਾ ਬਣਦਾ ਹੈ, ਸਵਰੂਪ ਬਣਦਾ ਹੈ। ਔਰ ਮੈਂ ਉਹਨੂੰ ਪੜੋ ਇਤਿਹਾਸ ਨੂੰ ਕਿ ਪਹਿਲੀ ਵਾਰੀ ਉਹਨਾਂ ਨੇ ਜਿਹੜੀ ਅਗਲੇ ਆਉਣ ਵਾਲੇ ਸਮੇਂ ਦੀ ਹਿੰਦੁਸਤਾਨ ਦੀ ਲੜਾਈ ਦੀ ਬੁਨਿਆਦ ਬਣੀ, ਤਿੰਨ ਧਾਰਾਵਾਂ ਨਿਕਲੀਆਂ ਉਸ ਆਜ਼ਾਦੀ ਲੜਾਈ ਦੀਆਂ, ਜਿਹੜੀਆਂ ਗਦਰ ਪਾਰਟੀ ਦੀ ਜਿਹੜੀ ਤਹਿਰੀਕ ਸੀ ਉਹਦੇ ਚ, ਉਹਦੇ ਚੋ ਜਿਹੜੀਆਂ ਜਨ ਜਿਹੜੀ ਲਹਿਰਾਂ ਜਿਹਦਾ ਅਗਾਂ ਨੁਮਾਇੰਦਗੀ ਕੀਤੀ ਭਗਤ ਸਿੰਘ ਉਹਨਾਂ ਨੇ, ਉਹ ਵੀ ਉਹਦੇ ਚੋਂ ਨਿਕਲੀ ਹੈ। ਉਹਨਾਂ ਵੀ ਕਿਹਾ ਕਿ ਯਾਰ ਆਪਾਂ ਅੰਗਰੇਜ਼ ਥੋੜੇ ਜਿਹੇ ਨਾਲ ਅਗਰ ਨੋਨ ਕੋਪਰੇਸ਼ਨ ਕਰੋ ਤੇ ਇੱਥੋਂ ਹਿੰਦੁਸਤਾਨ ਭੱਜਣਗੇ, ਕਿਉਂ ਰਾਜ ਕਰਨਗੇ। ਜਿਹਨੂੰ ਮਹਾਤਮਾ ਗਾਂਧੀ ਨੇ ਅਪਣਾਇਆ ਉਹ ਵੀ ਨੋਨ ਕੋਪਰੇਸ਼ਨ ਵੀ ਇਹਦੇ ਚੋਂ ਨਿਕਲੀ। ਔਰ ਫੌਜ ਦੇ ਵਿੱਚ ਬਗਾਵਤ ਹੋ ਜਾਏ ਤਾਂ ਵੀ ਹਿੰਦੁਸਤਾਨ ਜਿਹੜੀ ਕੋਸ਼ਿਸ਼ ਕੀਤੀ ਸੀ ਕਰਤਾਰ ਸਿੰਘ ਸਰਾਭਾ, ਰਹਿਮਤ ਅਲੀ ਵਜੀਦ ਕੇ ਇਹ ਲੋਕ ਫੜੇ ਗਏ, ਕੁਝ ਫੌਜੀ ਵੀ ਉਸ ਟਾਈਮ ਦੇ ਜਿਹੜੇ ਗਦਰ ਪਾਰਟੀ ਨਾਲ ਜੁੜੇ ਸੀ ਫੜੇ ਗਏ। ਔਰ ਉਹਨਾਂ ਨੇ ਫਿਰ ਜਿਹੜਾ ਬਾਅਦ ਵਿੱਚ ਸੁਭਾਸ਼ ਚੰਦਰ ਬੋਸ ਦੀ ਇੱਕ ਲਹਿਰ ਆਉਂਦੀ ਹਿੰਦੁਸਤਾਨ ਦੀ ਆਜ਼ਾਦੀ ਚ ਕਿ ਫੌਜ ਬਗਾਵਤ ਕਰਵਾਈ ਜਾਏ। ਤਿੰਨ ਤਰੀਕਾਂ ਨੂੰ ਉਸ ਪੰਜਾਬ ਦੀ ਧਰਤੀ ਤੋਂ ਗਏ ਕਿਸਾਨ ਬੇਟਿਆਂ ਨੇ ਜਿਹਨਾਂ ਨੇ ਉੱਥੇ ਜਾ ਕੇ ਆਜ਼ਾਦੀ ਨੂੰ ਮੰਨਿਆ ਔਰ ਸਭ ਕੁਝ ਚਾਹ ਕੇ ਦਿਲਾਏ ਵਾਪਸ, ਉਹਨੇ ਸਾਡੀ ਤਾਰੀਖ ਦੂਜੀ ਸੈਕੂਲਰ ਰਾਜਨੀਤੀ ਨੂੰ ਪਹਿਲੀ ਵਾਰ ਲੈ ਕੇ ਆਏ। ਪੜੋ ਤੁਸੀਂ ਉਹਨੂੰ ਇਤਿਹਾਸ ਨੂੰ ਪੜ ਲਿਆ, ਉਹਦਾ ਮੈਨੀਫੈਸਟ ਨੂੰ ਪੜੋ, ਲਿਖਿਆ ਉਹਨਾਂ ਨੇ ਕਿ ਤੁਸੀਂ ਹਿੰਦੂ ਹੋ, ਤੁਸੀਂ ਹਿੰਦੂ ਧਰਮ ਨੂੰ ਕਿਸੇ ਨੂੰ ਕੋਈ ਇਤਰਾਜ ਨਹੀਂ ਹੈ, ਤੁਸੀਂ ਮਾਸ ਨਹੀਂ ਖਾਂਦੇ ਤੁਹਾਨੂੰ ਕੋਈ ਮਾਸ ਖਾਣ ਵਾਸਤੇ ਕਹੇਗਾ ਵੀ ਨਹੀਂ, ਪਰ ਤੁਹਾਡੇ ਨੇੜੇ ਕੋਈ ਮਾਸ ਖਾ ਰਿਹਾ ਤੁਸੀਂ ਉਹਨੂੰ ਰੋਕੋਗੇ ਨਹੀਂ, ਤੁਸੀਂ ਤੁਸੀਂ ਮੁਸਲਮਾਨ ਹੋ ਕਿਸੇ ਨੂੰ ਕੋਈ ਇਤਰਾਜ ਨਹੀਂ ਹੈ, ਤੁਸੀਂ ਸੂਰ ਨਹੀਂ ਖਾਂਦੇ ਤੁਹਾਨੂੰ ਕੋਈ ਸੂਰ ਖਾਣ ਵਾਸਤੇ ਨਹੀਂ ਕਹੇਗਾ, ਪਰ ਕੋਈ ਤੁਹਾਡੇ ਨਾਲ ਬੈਠਾ ਖਾ ਰਿਹਾ ਤੁਸੀਂ ਉਹਨੂੰ ਰੋਕੋਗੇ ਨਹੀਂ। ਮੈਨੂੰ ਸੰਵਿਧਾਨ ਚ ਦਰਜ ਕੀਤਾ ਹੈ ਕਿ ਖਾਣ ਪਾਣ ਧਰਮ ਤੁਹਾਡਾ ਨਿੱਜੀ ਮਸਲਾ ਹੋਵੇਗਾ, ਇੱਕ ਸੈਕੂਲਰ ਸੈਕੂਲਰ ਦੇਸ਼ ਦਾ ਨਿਰਮਾਣ, ਬਲਕਿ ਉਹਨਾਂ ਹਿੰਦੁਸਤਾਨ ਦੀ ਬੁਨਿਆਦ ਦਿੱਤੀ ਉਹ, ਜਿਹਦੇ ਵਿੱਚੋਂ ਨਿਤਮ ਧਾਰਾਵਾਂ ਮੈਂ ਦੱਸੀਆਂ। ਔਰ ਉਹਦੇ ਵਿੱਚੋਂ ਜਿਹੜੇ ਨੌਜਵਾਨ ਸੀ ਪਹਿਲੀ ਵਾਰੀ ਹਿੰਦੁਸਤਾਨ ਦੇ ਵਿੱਚ ਹਿੰਦੁਸਤਾਨ ਦੀ ਆਜ਼ਾਦੀ ਤੋਂ ਬਾਅਦ ਹਿੰਦੁਸਤਾਨ ਹੋਵੇਗਾ ਕੀ, ਇੱਕ ਬਕਾਇਦਾ ਸੁਪਨਾ ਨੀ ਇੱਕ ਮੈਪ ਦਿੱਤਾ ਪਹਿਲੀ ਵਾਰੀ ਹਿੰਦੁਸਤਾਨ ਨੂੰ, ਅਸੀਂ ਆਜ਼ਾਦੀ ਮੰਗ ਰਹੇ ਹਾਂ। ਉਹਦੇ ਬਿਆਨ ਪੜੋ ਅਦਾਲਤਾਂ ਚ ਉਨਤੀ ਨਾਲ, ਕਿਉਂਕਿ ਉਹ ਲੀਡ ਕਰਨ ਵਾਲੇ ਵੱਡਾ ਨਾਂ ਹੈ ਭਗਤ ਸਿੰਘ ਦਾ, ਤੇ ਪਰ ਉਹ ਇੱਕ ਵਿਚਾਰ ਹੈ, ਵਿਚਾਰ ਕੱਲਾ ਭਗਤ ਸਿੰਘ ਨਹੀਂ ਹੈ, ਮੈਨੀਫੈਸਟੋ ਲਿਖਣ ਵਾਲੇ ਭਵਜਰ ਮੋਹਰਾ ਵੀ ਹੈ ਉਹਦੇ ਚ, ਜਿਹੜੇ ਛੋਟੇ ਪੈਂਫਲੇਟ ਆਏ ਨੇ ਬਾਕੀ ਜਿਹੜੇ ਨਾਂ, ਇੱਕ ਟੀਮ ਹੈ ਜਿਹੜੀ ਲਗਾਤਾਰ ਆਪਸ ਬਹਿਸ ਵਿਵਾਸਿਆਂ ਚੋਂ ਵਿਚਾਰਧਾਰਾ ਨੂੰ ਕੱਢ ਕੇ ਲੈ ਕੇ ਆਏ, ਜਿਹਨੇ ਬਕਾਇਦਾ ਅਧਿਐਨ ਕੀਤਾ, ਉਸ ਉਹਦੇ ਚ ਅਗਵਾਈ ਕੋਈ ਤਾਂ ਕਰੇਗਾ।
ਹਾਂਜੀ,
ਤੁਸੀਂ ਰਸ਼ੀਨ ਇਨਕਲਾਬ ਨੂੰ ਵੇਖੋਗੇ ਉਹਦੀ ਅਗਵਾਈ ਤਾਂ ਲੈਣ ਕਰ ਰਿਹਾ, ਪਰ ਇਹ ਨੀ ਕਿ ਦੂਜੇ ਇੰਟਲੈਕਚੁਅਲ ਨਾਲ ਨਹੀਂ ਹੈ। ਉੱਥੇ ਜਿਹੜੀਆਂ ਜਾਤੀਆਂ ਦੇ ਸਵਾਲ ਉੱਤੇ, ਜਿਹੜੀਆਂ ਆਪਣੇ ਨੈਸ਼ਨਲਿਟੀ ਦੇ ਸਵਾਲ ਚ, ਉਹਨੂੰ ਸਟਾਲਿਨ ਨੂੰ ਦਿੱਤਾ ਗਿਆ ਤੂੰ ਸਵਾਲ ਨੂੰ। ਇਸੇ ਤਰ੍ਹਾਂ ਇਹ ਟੀਮ ਜਿਹੜੀ ਪੂਰੀ ਦੀ ਪੂਰੀ, ਜਿਹਨੇ ਕਿ ਹਿੰਦੁਸਤਾਨ ਨੂੰ ਪਹਿਲੀ ਵਾਰੀ ਨਕਸ਼ਾ ਦਿੱਤਾ, ਦੇਖੋ ਭਾਰਤ ਮਾਤਾ ਬੰਦੇ ਮਾਤਰਮ ਤੋਂ ਭਾਰਤ ਮਾਤਾ ਤੋਂ ਵੱਧ ਕੇ ਅਗਲਾ ਇਨਕਲਾਬ ਦਾ ਜਿਹੜਾ ਨਾਰਾ ਲੈ ਕੇ ਆਇਆ ਭਗਤ ਸਿੰਘ, ਇਨਕਲਾਬ ਕ੍ਰਾਂਤੀ ਰੈਵਲੂਸ਼ਨ, ਟੋਟਲ ਤਬਦੀਲੀ ਚਾਹੀਦੀ ਮੈਨੂੰ, ਤਬਦੀਲੀ ਕਿ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖਤਮ ਹੋ ਜਾਏ, ਰਾਸ਼ਟਰ ਦੇ ਹੱਥੋਂ ਰਾਸ਼ਟਰ ਦੀ ਲੁੱਟ ਖਤਮ ਹੋ ਜਾਏ, ਕਿ ਸਾਮਰਾਜਵਾਦ ਦੇ ਖਿਲਾਫ਼ ਵੀ ਔਰ ਪੂੰਜੀਵਾਦ ਦੇ ਖਿਲਾਫ਼ ਵੀ ਔਰ ਬਰਾਬਰੀ ਦੀ ਸਟੇਟ, ਇਹ ਇੱਕ ਉਹਨਾਂ ਨੇ ਪਹਿਲੀ ਵਾਰੀ ਨਾਰਾ ਵੀ ਦਿੱਤਾ ਤੇ ਲੋਕਾਂ ਚ ਇੱਕ ਉਹ ਸੰਦੇਸ਼ ਵੀ ਦਿੱਤਾ ਉਹਨਾਂ ਨੇ
ਜੀ।
ਇਹ ਵੀ ਕੋਈ ਛੋਟਾ ਨਾਰਾ ਨਹੀਂ ਸੀ, ਉਸ ਟਾਈਮ ਦੁਨੀਆਂ ਚ ਇਨਕਲਾਬ ਹੋ ਰਹੇ ਸੀ, ਤਜਰਬਿਆਂ ਚ ਦੁਨੀਆ ਗੁਜ਼ਰ ਰਹੀ ਸੀ ਇਨਕਲਾਬ ਦੇ। ਔਰ ਉਸ ਮਿਸ਼ਨ ਨੂੰ ਪੂਰਾ ਕਰਨ ਵਾਸਤੇ 23 ਸਾਲ 21 ਸਾਲ ਵਿੱਚ ਹੋਏ, ਸੁਖਦੇਵ ਧਾਰਨਾ ਰਾਜਗੁਰੂ ਤੋਂ ਹੋਰ ਵੀ ਛੋਟੇ ਸੀ, ਉਹਨਾਂ ਸਾਨੂੰ ਮੈਂ ਕੁਛ ਕਿਸਮਤ ਆ ਕਿ ਭਗਤ ਸਿੰਘ ਦੇ ਕੁਛ ਸਾਥੀਆਂ ਨੂੰ ਮੈਨੂੰ ਬਾਤ ਸੁਣਨ ਦਾ ਮੌਕਾ ਮਿਲਿਆ, ਜਿਹਨਾਂ ਚ ਪੰਡਿਤ ਕਿਸ਼ੋਰ ਲਾਲ, ਜਿਹਨਾਂ ਸਮਾਂ ਗੁਜ਼ਾਰਨ ਦਾ ਮੌਕਾ ਮਿਲਿਆ, ਤੇ ਉਹਨਾਂ ਨੂੰ ਅਸੀਂ ਪੁੱਛਦੇ ਸੀ, ਉਹ ਤੇ ਸੁਖਦੇਵ ਕਹਿੰਦੇ ਅਸੀਂ ਇਕੱਠੇ ਫੜੇ ਗਏ ਸੀ ਇੱਕ ਹੀ ਰੂਮ ਚੋ, ਉਹਨਾਂ ਨੂੰ ਫਾਂਸੀ ਸਜ਼ਾ ਹੋਈ ਤੇ ਫਿਰ ਬਾਅਦ ਵਿੱਚ ਕੋਈ ਨਾਬਾਲਿਗ ਸੀ, ਉਹਨਾਂ ਨੂੰ ਫਿਰ ਉਮਰ ਕੈਦ ਸਜ਼ਾ ਭੁਗਤੀ ਸੀ। ਸ਼ਿਵ ਵਰਮਾ ਵਰਣਨ ਕੀਤਾ ਜਿਨ੍ਹੇ ਦੌਰ ਨੂੰ ਜਿਹੜੇ ਦੌਰ ਚ ਉਹਨਾਂ ਆਪਸੀ ਮਿਲੇ ਆਪਸੀ ਚ ਰਹੇ ਕਾਲਜ ਦੇ ਵਿਚ ਪੜ੍ਹਦੇ ਹੋਇਆ ਕਿਵੇਂ ਭਗਤ ਸਿੰਘ ਮਿਲਿਆ ਕਿਵੇਂ ਰਾਜਗੁਰੂ ਮਿਲਿਆ ਸੁਖਦੇਵ ਮਿਲਿਆ ਚੰਦਰ ਸ਼ੇਖਰ ਆਜ਼ਾਦ ਜਤਿੰਦਰ ਦਾਸ ਜਿਹੜਾ ਪਹਿਲਾ ਸ਼ਹੀਦ ਹੈ ਜਿਹੜਾ ਪੋਖੜਤਾਲ ਚ ਚੌਂਟ ਮਹਾਵੀਰ ਸਿੰਘ ਜਿਹੜਾ ਪੋਖੜਤਾਲ ਚ ਕਾਲੇ ਪਾਣੀ ਸ਼ਹਾਦ ਦਿੱਤੀ ਜਿਹਨੇ ਉਹਨਾਂ ਨੇ ਲਾਈਫ ਸਕੇਟ ਦਿੱਤੀ ਉਹਨਾਂ ਨੇ ਭਗਤ ਸਿੰਘ ਬੋਹਰਾ ਔਰ ਉਹ ਕਿਤਾਬ ਨੇ ਮੇਰੀ ਜ਼ਿੰਦਗੀ ਨੂੰ ਬਦਲਿਆ ਸੀ ਮੈਂ ਉਸ ਤੋਂ ਬਾਅਦ ਪੜ੍ਹਨ ਦਾ ਵੀ ਮੈਨੂੰ ਚਸਕਾ ਉੱਥੋਂ ਲੱਗਿਆ ਉਹਨਾਂ ਕੁਛ ਕਿਤਾਬਾਂ ਜਿਹੜੀ ਮੈਂਸ਼ਨ ਕੀਤੀਆਂ ਉਹਦੇ ਚ ਤੇ ਮੈਂ ਤੇ ਲੱਕੀ ਵੀ ਹਾਂ ਆਪਣੇ ਕੁਛ ਨੂੰ ਸਮਝਦਾ ਕਿ ਮੈਂ ਜ਼ਿੰਦਗੀ ਦਾ ਵਧੀਆ ਮਨੁੱਖ ਬਣਨ ਵਿਚ ਕਿੰਨਾ ਬਣ ਪਾਇਆ ਉਹਦਾ ਮੈਂ ਕਲੇਮ ਨਹੀਂ ਕਰ ਰਿਹਾ ਪਰ ਦੁਨੀਆਂ ਨੂੰ ਜਾਣਨ ਵਾਸਤੇ ਦੁਨੀਆਂ ਨੂੰ ਵੇਖਣ ਵਾਸਤੇ ਦੁਨੀਆਂ ਨੂੰ ਸਮਝਣ ਵਾਸਤੇ ਜਿਹੜੀ ਉਹ ਭੁੱਖ ਲਾਲਸਾ ਮੈਨੂੰ ਪੈਦਾ ਹੋਈ ਉਹਦਾ ਵੀ ਮੈਂ ਕਰਜ਼ਦਾਰ ਇਹਨਾਂ ਸ਼ਹੀਦਾਂ ਦਾ ਮੈਂ ਉੱਥੋਂ ਲਿਆ ਮੈਂ ਜੋ ਕੁਛ ਵੀ ਅੱਜ ਪਹਿਲਾਂ ਮੈਂ ਆਪਣੀ ਗੱਲਬਾਤ ਸ਼ੁਰੂ ਕਰ ਦੋ ਫਿਰ ਉੱਥੋਂ ਕਿ ਜਿਹੜੇ ਹਾਲਾਤ ਚੋਂ ਦੁਨੀਆਂ ਗੁਜ਼ਰ ਗਈ ਅੱਜ
ਹਾਂਜੀ
ਅੱਜ ਵੀ ਉਨਾ ਹੀ ਰੈਲੀਵੈਂਟ ਹੈ ਉਨਾ ਹੀ ਅੱਜ ਵੀ ਜ਼ਰੂਰਤ ਹੈ ਉਸ ਵਿਚਾਰ ਦੀ ਜਿਹੜੀ ਜਿਹੜੀ ਵਿਚਾਰ ਲੈ ਕੇ ਉਹਨਾਂ ਨੇ ਸਾਡੇ ਸਾਹਮਣੇ ਆਪਣਾ ਨਜ਼ਰੀਆ ਰੱਖਿਆ ਸੀ ਕਿ ਕਿੱਥੋਂ ਮੁਕਤੀ ਇਨਸਾਨੀਅਤ ਦੀ ਹੋ ਸਕਦੀ ਹੈ ਉਹਨਾਂ ਕਦੀ ਅਦਾਲਤ ਚ ਬੜੇ ਅੱਛੇ ਬਿਆਨ ਦੇਖੋ ਤੁਸੀਂ ਭਗਤ ਸਿੰਘ ਭਗਤ ਸਿੰਘ ਨੂੰ ਅਸਲ ਤੇ ਸਾਨੂੰ ਜਿਹੜਾ ਭਗਤ ਸਿੰਘ ਦਿਖਾਇਆ ਗਿਆ ਨਾ ਉਹਨੂੰ ਪੜਾਇਆ ਨੀ ਇਸ ਨੂੰ ਦਿਖਾਇਆ ਗਿਆ ਇਹ ਸਾਡੀ ਬਦਕਿਸਮਤੀ ਹੈ ਸਾਡੇ ਪੂਰੇ ਖਿੱਤੇ ਦੀ ਜਿਵੇਂ ਮੈਂ ਅੱਜ ਪੜ੍ਹ ਰਿਹਾ ਸੀ ਅਸੀਂ ਨਾਨਕ ਨੂੰ ਮੰਨਦੇ ਹਾਂ ਨਾਨਕ ਦੀ ਨੀ ਮੰਨਦੇ ਨਾਨਕ ਦੀ ਨੀ ਮੰਨਦੇ ਅਸੀਂ ਬਈ ਉਹ ਨਜ਼ਰੀਆ ਭਗਤ ਸਿੰਘ ਉੱਥੇ ਜਾਂ ਉਸ ਵਿਚਾਰਧਾਰਾ ਉੱਥੇ ਸੀ ਮੈਂ ਜਿੰਨੀ ਵਾਰੀ ਪੜਿਆ ਮੈਂ ਜਦੋਂ ਇਹ ਕਿਸਾਨ ਅੰਦੋਲਨ ਤੋਂ ਯਾਦ ਹੋਏਗਾ ਆਪਾਂ ਉੱਥੇ ਉਦੋਂ ਪ੍ਰੋਗਰਾਮ ਕਰ ਰਹੇ ਸੀ ਕਿਸਾਨ ਅੰਦੋਲਨ ਤੇ ਤੇ ਮੈਂ ਗੱਲ ਕਹੀ ਸੀ ਮੈਂ ਅਗਰ ਤੁਸੀਂ ਅੱਜ ਅੰਦੋਲਨ ਦੀ ਗੁਰੂਆਂ ਤੇ ਜਾ ਕੇ ਵੇਖੋ ਜਿੱਥੇ ਗੱਡਿਆਂ ਚ ਟਰਾਲੀਆਂ ਚ ਕਿਸਾਨ ਬੈਠੇ ਨੇ ਅੱਜ ਤੁਹਾਨੂੰ ਉੱਥੇ ਨਾਨਕ ਤੇ ਭਗਤ ਸਿੰਘ ਦੋਨੋਂ ਇਕੱਠੇ ਤੁਰੇ ਫਿਰਦੇ ਮਿਲ ਜਾਣਗੇ ਦੋਨੋਂ ਮੈਂ ਤੁਹਾਨੂੰ ਗੱਲ ਕੀਤੀ ਸੀ
ਬਿਲਕੁਲ
ਦੋਨੋਂ ਅਸਲ ਤੇ ਦੋਨੋਂ ਜੁੜੇ ਹੋਏ ਨੇ ਕੋਈ ਅੰਤਰ ਵਿਰੋਧ ਨਹੀਂ ਹੋਣਾ ਚਾਹੀਦਾ ਬਲਕਿ ਕੜੀਆਂ ਦੀ ਡਿਵੈਲਪਮੈਂਟ ਹੁੰਦੀ ਜਿਵੇਂ ਸਮਾਜ ਦੀ ਮੈਂ ਉਹਨਾਂ ਨੇ ਮੰਨ ਕੇ ਚੱਲਦਾ ਚਾਹੇ ਕਬੀਰ ਹੈ ਚਾਹੇ ਰਵਿਦਾਸ ਹੈ ਚਾਹੇ ਬਲਕਿ ਬਾਬਾ ਫਰੀਦ ਹੈ ਮਾਨਤਾ ਵਾਸਤੇ ਜੋ ਵੀ ਲੋਕਾਂ ਨੇ ਕੰਟਰੀਬਿਊਟ ਕੀਤਾ ਉਹ ਸਾਰੇ ਇੱਕ ਕੜੀ ਚ ਭਰੋਏ ਜਾ ਸਕਦੇ ਧਾਗੇ ਭਰੋਏ ਜਾ ਸਕਦੇ ਤੇ ਅੱਜ ਕਿਉਂਕਿ ਮੈਂ ਜਿਹੜੀ ਗੱਲ ਆਪਾਂ ਸ਼ੁਰੂ ਕੀਤੀ ਜਿਹੜੀ ਚੁਣੌਤੀ ਕੜੀ ਅੱਜ ਸਾਡੇ ਸਾਹਮਣੇ ਪੂਰੇ ਅੱਜ ਪੂਰੀ ਦੁਨੀਆਂ ਜਿਹੜੇ ਸਾਮਰਾਜਵਾਦ ਨੂੰ ਮੈਨੂੰ ਯਾਦ ਹੈ 2018 ਦੀ ਗੱਲ ਹੈ ਮੈਂ ਇੱਥੋਂ ਇੰਗਲੈਂਡ ਗਿਆ ਸੀ ਉਦੋਂ ਕੁਛ ਸਾਡੇ ਇੰਗਲੈਂਡ ਦੇ ਸਾਥੀ ਮੰਗ ਕਰ ਰਹੇ ਸੀ ਕਿ ਜਲਿਆਂਵਾਲਾ ਬਾਗ ਦਾ ਜਿਹੜਾ ਮੈਸਕਰ ਹੋਇਆ ਉਹਨੂੰ ਮਤਲਬ ਕਿ ਮੈਸਕਰ ਮੰਨਿਆ ਗਿਆ ਇੰਗਲੈਂਡ ਦੀ ਸਰਕਾਰ ਮਾਫ਼ੀ ਮੰਗੀ ਤੇ ਉਹ ਮਤਲਬ ਕਿ ਪਾਰਲੀਮੈਂਟ ਚ ਕੁਛ ਲੋਕਾਂ ਨੂੰ ਮਿਲਣਾ ਸੀ ਮੈਨੂੰ ਨਾਲ ਜਾਣ ਦਾ ਮੌਕਾ ਮਿਲਿਆ ਪਾਰਲੀਮੈਂਟ ਵੀ ਦੇਖਣ ਦਾ ਮੌਕਾ ਮਿਲਿਆ ਜਿਹੜੀ ਉਹਨਾਂ ਦੀ ਹੈ ਉੱਥੇ ਦੀ ਇੰਗਲੈਂਡ ਚ ਤੇ ਉੱਥੇ ਮੈਨੂੰ ਬੋਲਣ ਦਾ ਵੀ ਮੌਕਾ ਦਿੱਤਾ ਉਹਨਾਂ ਨੇ
ਅੱਛਾ ਜੀ
ਮੈਨੂੰ ਇਹ ਗੱਲ ਕੀ ਸੀ ਕਿ ਚਲੋ ਉੱਥੇ ਜਲਿਆਂਵਾਲਾ ਬਾਗ ਹੋ ਗਿਆ ਕੀ ਅੱਜ ਜਲਿਆਂਵਾਲਾ ਬਾਗ ਰੁਕੇ ਨੇ ਕੀ ਜਿਹੜਾ ਇਸਰਾਇਲ ਚ ਹੋ ਰਿਹਾ ਉਹ ਜਲਿਆਂਵਾਲਾ ਬਾਗ ਨਹੀਂ ਹੈ ਕਈ ਲੱਖ ਲੋਕਾਂ ਨੂੰ ਇੱਕ ਜਗ੍ਹਾ ਧੱਕ ਦਿੱਤਾ ਗਿਆ ਇੱਕ ਜਗ੍ਹਾ ਰੋਕ ਦਿੱਤਾ ਗਿਆ ਔਰ ਸਾਮਰਾਜਵਾਦ ਕਿੰਨੇ ਨੰਗੇ ਰੂਪ ਚ ਉਹਨਾਂ ਦੀ ਮਦਦ ਕਰ ਰਿਹਾ ਮਤਲਬ ਕਿਸੇ ਨੇ ਇਹਨੂੰ ਨੀ ਦੇਖਿਆ ਕਿ ਹਮਾਸ ਨੂੰ ਪੈਦਾ ਕਰਨ ਵਾਲਾ ਕੌਣ ਹੈ ਇਹ ਦਿੱਕਤ ਵੀ ਜਾਊ ਹੈ ਇਹਨੂੰ ਨਿਤ ਵੀ ਉਹਨੇ ਪੈਦਾ ਕੀਤਾ ਸੀ ਕਿਹਦੇ ਖਿਲਾਫ਼ ਯਾਸਰ ਅਰਾਫਾਤ ਦੇ
ਖਿਲਾਫ਼
ਉਹ PLO ਦੇ ਖਿਲਾਫ਼ ਪੁਰਾਣੀ ਮਾਫ਼ੀ ਮੰਗ ਲੈਣਗੇ ਬਹੁਤ ਬਦਮਾਸ਼ ਹੈ ਮੈਂ ਇੰਗਲੈਂਡ ਚ ਵੇਖਿਆ ਕਿ ਜਿਹੜਾ ਖੁਦ ਮੰਗੀ ਹੈ ਮਾਫ਼ੀਆ ਕਿ ਜਿਹੜੇ ਉੱਥੋਂ ਦੀ ਵੈਕਸੀਨ ਜਿਹੜੀ ਦਵਾਈਆਂ ਨੂੰ ਕਾਲਿਆਂ ਤੇ ਟੈਸਟ ਕਰਦੇ ਰਹੇ ਨੇ ਨੈਗੇਟਿਵ ਨੂੰ ਟੈਸਟ ਕੀਤੀ ਇਹਨਾਂ ਨੇ ਮਾਫ਼ੀ ਮੰਗ ਲਈ ਜਿਹੜੀ ਸਲੇਬਸ ਨੇ ਕੀਤੀ ਮਾਫ਼ੀ ਮੰਗ ਲਈ ਮੈਂ ਉਦੋਂ ਉੱਥੇ ਕੈਨੇਡਾ ਵਿਚ ਸੀ ਤੇ ਝੰਡੇ ਝੁਕੇ ਮੈਂ ਪੁੱਛਿਆ ਕੀ ਗੱਲ ਹੋ ਗਈ ਕਹਿੰਦੇ ਉਹ ਕਬਰਾਂ ਚ ਜਿਹੜੇ ਬੱਚੇ ਇਹਨਾਂ ਨੇ ਨੇਟਿਵ ਲਿਆ ਕੇ ਜੋ ਕਿ ਸਿਵਲਾਈਜ਼ ਕਰਨਾ
ਡੇਢ ਲੱਖ ਬੱਚੇ
ਉਹ ਕਬਰਾਂ ਬਣੀਆਂ ਨੇ ਜਿਹਨਾਂ ਚ ਹਜ਼ਾਰਾਂ ਹਜ਼ਾਰ ਬੱਚੇ ਸਿਵਲਾਈਜ਼ੇਸ਼ਨ ਦੇ ਨਾਂ ਤੇ ਇਹਨਾਂ ਨੇ ਮਾਰੇ ਨੇਟਿਵ ਦੇ ਮੰਗਲੀ ਮਾਫ਼ੀ ਮਾਫ਼ੀ ਮੰਗਣ ਦਾ ਮਤਲਬ ਹੁੰਦਾ ਹੈ ਕਿ ਜੋ ਅੱਗੇ ਅਪਰਾਧ ਕੀਤਾ ਹੈਗਾ ਤੇ ਮੈਂ ਸੁਧਰ ਜਾਗਾ ਉਹ ਕੰਮ ਨਹੀਂ ਕਰਾਂਗਾ ਕੀ ਸਾਮਰਾਜ ਸੁਧਰ ਗਿਆ ਕੀ ਸਾਮਰਾਜ ਨੇ ਆਪਣੀ ਨੀਚੀਆਂ ਬਦਲ ਗਈਆਂ ਕੀ ਸਾਮਰਾਜ ਨੇ ਆਪਣੀ ਲੁੱਟ ਖਤਮ ਕਰ ਦਿੱਤੀ ਇਹ ਸਵਾਲ ਸਭ ਤੋਂ ਵੱਡਾ ਸਵਾਲ ਖੜਾ ਹੈ ਸਾਡੇ ਕਿਉਂਕਿ ਅਸੀਂ ਜਿਹੜਾ ਜਿਹੜੀ ਨਵੀਂ ਪੀੜੀ ਆ ਰਹੀ ਹੈ, ਕਿਉਂਕਿ ਮੈਂ ਸਾਡੀ ਉਹ ਜੀ ਬਹਿਸ ਹੁੰਦੀ ਹੈ, ਸਰਵ ਸਿਆਣੀ ਮੈਂ ਨੀ ਕਹਿ ਰਿਹਾ ਕਿ ਉਹ ਨਹੀਂ ਹੈ, ਪਰ ਇੱਕ ਦੁਵਿਧਾ ਹੈ ਜਿਹੜਾ ਉਹਦੇ ਅੱਗੇ ਪਰੋਸਿਆ ਜਾ ਰਿਹਾ, ਉਹ ਹੈ ਗੂਗਲ। ਮਤਲਬ ਆਮ ਲੋਕਾਂ ਦੇ ਦਿਮਾਗ ਚ ਬਿਠਾ ਦਿੱਤਾ ਕਿ ਜਿਹੜਾ ਕੰਪਿਊਟਰ ਉਹ ਹਰ ਚੀਜ਼ ਨੂੰ ਜਾਣਦਾ, ਉਹ ਮੈਂ ਕਿਹਾ ਨਹੀਂ, ਕੰਪਿਊਟਰ ਜਿਹੜਾ ਹੈ ਨਾ ਉਹ ਅਨਾਜ ਨੀ ਪੈਦਾ ਕਰਦਾ, ਉਹ ਅਨਾਜ ਦੀ ਟੈਕਨੀਕ ਹੀ ਜੇ ਪੈਦਾ ਕਰਨੀ ਹੈ, ਜਿਹੜੀ ਸਾਇੰਟਿਸਟ ਹੈ ਉਹਨੇ ਪਾਈਆਂ ਨੇ, ਉਹ ਦੱਸਦਾ ਤੋਂ ਰੂਟਾ, ਉਹ ਤਾਂ ਮੈਮਰੀ ਚ, ਮੈਮਰੀ ਦਾ ਬਹੁਤ ਵੱਡਾ ਸਟੋਰ ਹੈ ਜਿਹਦੇ ਚ ਅਲੱਗ 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 ਲੋਕਾਂ ਨੂੰ ਪਾ ਰੱਖੇ, ਪਰ ਉਹਦੇ ਚ ਇੰਨੀ ਮਿਸ ਇਨਫੋਰਮੇਸ਼ਨ ਹੈ ਕਿ ਸਾਡੇ ਇੱਥੇ ਬੋਲਦੇ ਹੋਏ ਜਿਹੜੇ ਮੈਂ ਰਾਜ ਵੇਖ ਰਹੇ ਹਾਂ, ਸਾਡੇ ਆਹ ਮਾਰਕੀਟ ਜਿਹੜੇ ਜਿਹੜਾ ਹੋ ਰਿਹਾ, ਸਾਡੇ ਹਿੰਦੁਸਤਾਨ ਡਰਾਮਾ ਹੋ ਰਿਹਾ, ਮੋਦੀ ਸਾਹਿਬ ਕਰ ਰਹੇ, ਉਹਦੀ ਤੁਲਨਾ ਕਿਵੇਂ ਨਾ ਕਰੋਗੇ ਚੀਨ ਨਾਲ, ਉਹਦੀ ਤੁਲਨਾ ਕਿਵੇਂ ਕਰੋਗੇ ਕੋਰੀਆ ਨਾਲ, ਉਹਦੀ ਤੁਲਨਾ ਕਿਵੇਂ ਕਰੋਗੇ ਰਸ਼ੀਆ ਨਾਲ, ਉਹਦੀ ਤੁਲਨਾ ਅਮਰੀਕਾ ਨਾਲ ਕਿਉਂ ਨੀ ਕਰਦੇ, ਇਜ਼ਰਾਇਲ ਨਾਲ ਕਿਉਂ ਨੀ ਕਰਦੇ ਜਿੱਥੇ ਡੈਮੋਕ੍ਰੇਸੀ ਦਾ ਬੂਟਾ ਪਿਆ ਨੇ। ਮੈਂ ਆਪਣੇ ਉਹਨੇ ਸੁਣਿਆ ਸੀ ਇੱਕਦਮ ਬੀਬੀਸੀ ਚ,
ਹਾਂਜੀ,
ਲੋਕਾਂ ਸਾਹਮਣੇ ਬੜਾ ਬੜਾ ਦੁੰਦ ਖੜਾ ਅਮਰੀਕਾ ਚ, ਉਹ ਜੋ ਬਾਈਡਨ ਨੂੰ ਵੋਟਾਂ ਨੀ ਪਾਉਣਾ ਚਾਹੁੰਦੇ, ਜੋ ਇਜ਼ਰਾਇਲ ਚ ਹੋ ਰਿਹਾ ਉਹਦੀ ਕੰਸੈਂਟ ਨਾ ਹੋ ਰਿਹਾ, ਉਹਦੀ ਰਜਾਬੰਦੀ ਨਾ ਹੋ ਰਿਹਾ, ਵਾਰ ਵਾਰ ਉਹਦਾ ਫੋਰਨ ਮਿਨਿਸਟਰ ਉੱਥੇ ਜਾ ਰਿਹਾ, ਪਰ ਅਮਰੀਕਾ ਨੂੰ ਰੋਕ ਰਿਹਾ, ਹਥਿਆਰ ਨੂੰ ਸਪਲਾਈ ਕਰ ਰਿਹਾ ਉਹਨੂੰ, ਇੱਕ ਵਾਰੀ ਵੀ ਦੁਖੋ, ਬਲਕਿ ਉਹਨੇ ਯੂਨੀਅਨ ਚ ਵੀਟੋ ਕੀਤਾ, ਯੂਨੀਅਨ ਦੇ ਪਿੱਛੇ ਪ੍ਰਸਤਾਵ ਆਇਆ, ਕੁਛ ਜਿਹੜੀ ਯੂਰਪੀਅਨ ਮੁਲਕ ਜਿਹੜੇ ਅਲਾਇੰਸ ਨੇ ਉਹ ਤਾਂ ਐਬਸੈਂਟ ਕਰ ਗਏ, ਇਹਨੇ ਵੀਟੋ ਕੀਤਾ ਵਿੱਚ, ਅਗਰ ਇਹ ਸੋਚੀ ਮੁੱਚੀ ਮਾਨਤਾ ਕਰਦਾ ਹੈ ਜਿੱਥੇ ਹਜ਼ਾਰਾਂ ਬੱਚੇ ਮਾਰੇ ਜਾ ਰਹੇ ਨੇ, ਪੋਖਰਾ ਮਾਰੇ ਜਾ ਰਹੇ ਨੇ, ਕੀ ਵੀਟੋ ਕਰਨ ਦਾ ਟਾਈਮ ਸੀਗੇ? ਦੂਜੇ ਪਾਸੇ ਕਹਿੰਦਾ ਜੇ ਇਹਨੂੰ ਹਰਾਣੇ ਫਿਰ ਕੌਣ ਆਏਗਾ, ਬਾਈਡਨ ਜਿਹੜਾ ਨਿੰਗੇ ਚਿੱਟੇ ਰੂਪ ਚ ਕਹਿੰਦਾ ਯਾਰ ਚਿੱਟਾ ਦਾ ਮੁੜ ਕੇ ਕਾਲੇ ਰਹਿਣੇ ਚਾਹੀਦੇ, ਕਿਹੜੀ ਡੈਮੋਕ੍ਰੇਸੀ ਲੱਗੀ ਦੱਸੋ, ਉਸ ਅਮਰੀਕਾ ਚ ਕਿਹੜੀ ਡੈਮੋਕ੍ਰੇਸੀ ਹੈ ਜਿੰਦਾ ਝੰਡਾ ਚੁੱਕ ਕੇ ਪੂਰੀ ਦੁਨੀਆਂ ਫਿਰੇ? ਉਹ
ਬਿਲਕੁਲ ਠੀਕ ਹੈ,
ਪਾਕਿਸਤਾਨ ਦੇ ਜੀਐਲ ਹੱਕ ਨੂੰ ਜੋ ਸਪੋਰਟ ਕਰਦਾ ਹੈ ਡੈਮੋਕ੍ਰੇਸੀ, ਜਿੱਥੇ ਵੀ ਕੋਈ ਡੈਮੋਕ੍ਰੇਸੀ ਹੋਇਆ ਝੰਡਾ ਪ੍ਰਦਾਨ, ਪੂਰੀ ਦੁਨੀਆਂ ਦਾ ਨਕਸ਼ਾ ਚੁੱਕ ਕੇ ਦੇਖੋ ਕਿੰਨੇ ਕੂਕ ਕਰਵਾਏ ਨੇ, ਜਿਹੜਾ ਯੂਕਰੇਨ ਅੱਜ ਭੁਗਤ ਰਿਹਾ ਹੈ, ਆ ਜਿਹੜਾ ਹੁਣ ਜੋਕਰ ਬਣਾਇਆ ਉੱਥੋਂ ਦਾ ਰਾਸ਼ਟਰਪਤੀ, ਜਿਹੜਾ ਤਲੀਫਾ ਬਣਾ ਰੱਖਿਆ ਹੈ, ਇਸ ਤੋਂ ਪਹਿਲਾਂ ਰਾਸ਼ਟਰਪਤੀ ਬਣਾਇਆ ਉਹ ਮਨਜ਼ੂਰ ਨਹੀਂ ਸੀ ਕਿਉਂਕਿ ਉਹ ਐਂਟੀ ਅਮਰੀਕਨ ਸੀ, ਤੋੜਤੀ ਉਹਦੇ ਖਿਲਾਫ ਦਰਸ ਜਲੂਸ,
ਤੇ ਆਪਾਂ ਇਹਨੂੰ ਜਦੋਂ ਆਪਾਂ ਇੰਡੀਆ ਦੇ ਕੰਟੈਕਸਟ ਚ ਲੈ ਕੇ ਆਈਏ, ਕੱਲ ਵੱਡੀਆਂ ਦੋ ਖ਼ਬਰਾਂ ਇਹ ਸੀਗੀਆਂ ਕਿ ਇੱਕ ਤਾਂ 1% ਲੋਕਾਂ ਕੋਲ 40% ਧਨ ਦੌਲਤ ਇਕੱਠੀ ਹੋ ਗਈ, ਦੂਜੀ ਉਹ ਜਿਹੜੇ 12,000 ਕਰੋੜ ਦੇ ਇਲੈਕਟੋਰਲ ਬੌਂਡ ਬੀਜੇਪੀ ਨੂੰ ਚੰਦਾ, ਇਹ ਤਾਂ ਚਲੋ ਦਿਖਦਾ ਰੂਪ ਹੈ ਜਿਹੜਾ ਕਿ ਇਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਲੁਕਾਉਣ ਦੀ, ਪਰ ਆਖਿਰ ਸੁਪਰੀਮ ਕੋਰਟ ਨੇ ਉਹ ਜੱਗ ਜਾਹਰ ਕਰ ਹੀ ਦਿੱਤਾ, ਤੇ ਤੀਜਾ ਕਦੇ ਬੰਦਾ ਕਰਪਟ ਹੁੰਦਾ ਪਰ ਬੀਜੇਪੀ ਦੀ ਵਾਸ਼ਿੰਗ ਮਸ਼ੀਨ ਚ ਪਾ ਕੇ ਹੁਣ ਤਾਂ ਇਹ ਆਮ ਹੀ ਚੁਟਕਲਾ ਬਣ ਗਿਆ ਕਿ ਜੋ ਮਰਜ਼ੀ ਸਾਫ਼ ਕਰਾ ਲਓ ਇਹ ਸਾਰੇ ਦਾਗ ਧੋ ਦਿੰਦੇ ਨੇ, ਜਿਹੜਾ ਵਿੱਚ ਆ ਗਿਆ ਤੇ ਉਹ ਠੀਕ ਹੈ, ਜਿਹੜਾ ਬਾਹਰ ਇਹਨਾਂ ਦੇ ਕਹੇ ਦੇ ਅਨੁਸਾਰ ਨਹੀਂ ਚੱਲਦਾ ਉਹਦੇ ਪਿੱਛੇ ਸਾਰੀਆਂ ਫੈਡਰਲ ਏਜੰਸੀਆਂ ਉਹਦੇ ਪਿੱਛੇ ਲਾ ਦਿੱਤੀਆਂ ਜਾਂਦੀਆਂ। ਹੁਣ ਰੀਸੈਂਟਲੀ ਕੇਜਰੀਵਾਲ ਹੋਰਾਂ ਦੀ ਵੀ ਗ੍ਰਿਫ਼ਤਾਰੀ ਹੋਈ ਹੈ, ਤੇ ਮੁੱਖ ਮੰਤਰੀ ਮੈਨੂੰ ਲੱਗਦਾ ਸ਼ਾਇਦ ਇਹ ਪਹਿਲੀ ਵਾਰ ਹੈ ਵੀ ਕੋਈ ਮੁੱਖ ਮੰਤਰੀ ਦੇ ਅਹੁਦੇ ਤੋਂ ਬੰਦੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੋਵੇ।
ਸੀਐਮ ਦੀ ਹੈਸੀਅਤ ਚ ਬੈਠਾ ਹੈ, ਉਹਨੂੰ ਗ੍ਰਿਫ਼ਤਾਰ ਕੀਤਾ ਪਹਿਲਾਂ, ਇੰਸੀਡੈਂਟ ਹੈ, ਇਸ ਤੋਂ ਪਹਿਲਾਂ ਐਮ ਸਤਰਾਂ ਨੇ ਵੀ ਆਪਣਾ ਅਸਤੀਫ਼ਾ ਦੇ ਕੇ ਦੂਜਾ ਚੁਣ ਲਿਆ ਸੀ, ਫਿਰ ਉਹਨੂੰ ਅਰੈਸਟ ਕੀਤਾ ਗਿਆ ਸੀ, ਇਹ ਟਿਕ ਆਇਆ ਇਹਦੇ ਚ।
ਅੱਛਾ,
ਔਰ ਦੂਜੀ ਗੱਲ ਇਹ ਹੈ ਕਿ ਜਦੋਂ ਤਾਨਾਸ਼ਾਹ ਜੁਕੋ ਦੁਨੀਆਂ ਜਿਹੜੇ ਵੀ ਤਾਨਾਸ਼ਾਹ ਹੋਏ ਨੇ, ਤਾਨਾਸ਼ਾਹ ਜਦੋਂ ਜਿਵੇਂ ਜਿਵੇਂ ਪੀਕ ਤੇ ਜਾਏਗਾ ਉਵੇਂ ਆਈਸੋਲੇਟ ਹੁੰਦਾ ਜਾਏਗਾ, ਉਹਨਾਂ ਨੂੰ ਕੈਰ ਵੀ ਹੁੰਦਾ ਜਾਏਗਾ, ਉਹਨੂੰ ਡਰ ਹੁੰਦਾ ਕਿ ਕਿਤੇ ਤੂੰ ਹਾਰ ਗਿਆ, ਤੂੰ ਜੋ ਕਰ ਰਿਹਾ ਤੇਰਾ ਹੋਏਗਾ ਕੀ। ਪਰ ਹਿਟਲਰ ਉਸੇ ਡਰ ਚੋਂ ਸੁਸਾਈਡ ਕਰ ਗਿਆ ਸੀ। ਬਹਾਦਰ ਵੀ ਹੁੰਦੇ ਲੋਕ, ਇਹ ਬਹਾਦਰ ਵੀ ਹੁੰਦੇ ਲੋਕ, ਮਤਲਬ ਕਿ ਆਪਾਂ ਤੁਸੀਂ ਦੂਜੇ ਨੂੰ ਕਹਿੰਦੇ ਫਲਾਣਾ ਤਾਨਾਸ਼ਾਹ ਫਲਾਣਾ, ਕੋਈ ਤਾਨਾਸ਼ਾਹ ਜਿਹੜਾ ਹੈ, ਜਿਹੜਾ ਉਹ ਤਾਨਾਸ਼ਾਹ ਜਿਹੜਾ ਲੋਕਾਂ ਨੂੰ ਕੱਟ ਦਿੰਦਾ ਹੈ, ਉਹ ਦੋ ਚੀਜ਼ਾਂ ਉਹਦੇ ਖਾਸੀਅਤ ਹੋਣਗੀਆਂ, ਉਹਦੇ ਵਿਦਿਨ ਪਾਰਟੀ ਚ ਵੀ ਕੋਈ ਵੀ ਇਹੋ ਜਿਹਾ ਸੈਂਟਰ ਜਿੰਨਾ ਨੀ ਰਹਿੰਦੇਗਾ ਜਿਹਦੇ ਚੁਗੜਦੇ ਉਹਦਾ ਵਿਰੋਧ ਖੜਾ ਹੁੰਦਾ ਕੋਈ ਪੈ ਹੋਵੇ। ਇਸੇ ਕਰਕੇ ਅੱਜ ਅਗਰ ਤੁਸੀਂ ਨਿਗਾਹ ਮਾਰੋ ਹਿੰਦੁਸਤਾਨ ਤੇ ਬੀਜੇਪੀ ਵਿਚ ਕੋਈ ਵੀ ਉਹਦਾ ਵਿਰੋਧੀ ਲੀਡਰ ਨਹੀਂ ਹੈ ਜਿਹੜਾ ਉਹਨੂੰ ਕੁਐਸਚਨ ਕਰ ਸਕੇ ਵੀ ਯਾਰ ਇਹ ਗਲਤ ਹੋ ਰਿਹਾ ਠੀਕ ਹੋ ਰਿਹਾ, ਉਸ ਟੋਟਲ ਉਹਨੂੰ ਐਲੀਮੀਨੇਟ ਕਰੇਗਾ, ਖਤਮ ਕਰੇਗਾ, ਜਿਹੜਾ ਉਹਦੇ ਆਪਣੀ ਪਾਰਟੀ ਦੇ ਆਪਣੇ ਸਰਕਲ ਦੇ ਵਿਚ ਵੀ ਇਹ ਕੰਮ ਹਿਟਲਰ ਨੇ ਵੀ ਕੀਤਾ ਸੀ, ਆਪਣੇ ਜਨਰਲ ਬਣਵਾ ਕੇ ਸੀ ਉਹਨੇ, ਜਿਹਦੇ ਤੇ ਡਾਊਟ ਹੋਇਆ ਉਹ ਪਾਵਰਫੁਲ ਹੋ ਜਾਏਗਾ, ਉਹਨੇ ਆਪਣੇ ਜਨਰਲ ਬਣਵਾਉਣੇ ਸ਼ੁਰੂ ਕਰਦੇ ਸੀ ਹਾਰ ਤੋਂ ਡਰਦੇ। ਦੂਜਾ ਹੁੰਦਾ ਕਿ ਉਹਦੇ ਆਪਣੇ ਬਾਹਰ ਦੇ ਜਿਹੜੇ ਓਪੋਜੀਸ਼ਨ ਹੁੰਦੀ ਹੈ ਉਹਦੇ ਚ ਵੀ ਕੋਈ ਵੀ ਐਜ ਸੈਂਟਰ ਜਿੱਥੇ ਉਹਦਾ ਵਿਰੋਧ ਸੈਂਟਰ ਹੋਣ ਦਾ ਵਿਰੋਧ, ਉਹਦੇ ਖਿਲਾਫ ਜਿਹੜਾ ਵਿਰੋਧ ਬੰਦਾ ਕੋਈ ਸੈਂਟਰ ਬਣ ਸਕਦਾ ਉਹਨੂੰ ਬਰਦਾਸ਼ਤ ਨਹੀਂ ਕਰੇਗਾ। ਉਹ ਲਿਆ ਰਿਹਾ ਹੈ ਈਡੀ ਦੇ ਡਰ ਤੋਂ ਆ ਰਿਹਾ, ਕੌਣ ਜਾ ਰਹੇ ਨੇ ਬੀਜੇਪੀ ਚ ਜਿਹੜੇ ਡਰ ਗਏ। ਮਤਲਬ ਇੱਕ ਆਪਣਾ ਮੈਂ ਬਹਿਸ ਹੈ ਉਹ ਜਿਹੜੀ ਰੂਲਿੰਗ ਪਾਰਟੀ ਕਹਿ ਰਹੀ ਹੈ ਇਹਦਾ ਕੀਤਾ ਕੀਤਾ ਹੁੰਦਾ ਤੇ ਬਾਕੀ ਕਹਿ ਨਹੀਂ ਛੱਡਦੇ ਫਿਰ ਬਈ। ਜਿਹਨੇ 100 ਕਰੋੜ ਖਾਧਾ ਹੈ ਉਹਨੇ ਉੱਥੇ ਵੀ ਮਜ਼ੇ ਲੈਣੇ ਨੇ, ਖਾਧਾ ਤਾਂ 100 ਕਰੋੜ ਮਜ਼ੇ ਲੈਣ ਵਾਸਤੇ ਹੋਏਗਾ ਨਾ। ਅਗਰ ਉਹ ਕਰਪਟ ਅਸਾਂ ਦਾ ਮੁੱਖ ਮੰਤਰੀ ਬਣ ਸਕਦਾ ਹੈ, ਇੱਥੇ ਸਾਰੇ ਚਾਰਜਿਸ ਤੇ ਹੁੰਦੇ ਆ, ਉੱਥੇ ਸਾਰੇ ਚਾਰਜਿਸ ਵੀ ਖਤਮ ਹੈ, ਮਹਾਰਾਸ਼ਟਰ ਦਾ ਉਪ ਮੁੱਖ ਮੰਤਰੀ ਬਣ ਸਕਦਾ ਹੈ ਤੇ ਮਨੀਸ਼ ਸਿਸੋਦੀਆ ਕਿਉਂ ਨੀ ਬਣ ਸਕਦਾ ਉੱਥੇ ਜਾ ਕੇ। ਮਤਲਬ ਇੱਥੋਂ ਤੁਹਾਨੂੰ ਇੱਕ ਤਾਂ ਪਤਾ ਲੱਗੇਗਾ ਕਿ ਵਾਸਤਵ ਕਰਪਸ਼ਨ ਜਿਹੜੀ ਲਾਈ ਕੀਤਾ, ਦੂਜਾ ਕਿਹਾ ਕਿ ਜਮਾਨਤ ਕਿਉਂ ਨੀ ਹੁੰਦੀ। ਜਮਾਨਤ ਹੁਣ ਸਾਈ ਜੀ ਛੱਡੇ ਨੇ 6 ਸਾਲ ਬਾਅਦ, 6 ਸਾਲ ਪੀ ਐਮ ਐਲ ਏ ਦੇ ਅੰਡਰ ਸੀ ਉਹ, ਪਰ ਹੈਂਡੀਕੈਪਡ ਆਦਮੀ, ਇੱਕ ਤੇ ਪਿੱਛੇ ਡੈਥ ਹੋ ਗਈ ਤੁਹਾਨੂੰ ਯਾਦ ਹੋਵੇਗਾ, ਉਹ ਤੇ ਕੱਪੜੇ ਮੈਨੂੰ ਸਟੇਵਸ ਕੀ ਨਾਮ ਸੀ ਉਹਦਾ, ਜਿਹਨੂੰ ਮਤਲਬ ਕਿ ਪਾਰਕਿੰਸਨ ਦਾ ਰੋਗ ਸੀ, ਜੇਲ ਦੇ ਵਿਚ ਜਿਹੜਾ ਸਤਾ ਹੁੰਦਾ ਪਾਣੀ ਪੀਣ ਵਾਸਤੇ ਸਾਨੂੰ ਪਾਈਪ ਦੇ ਦਿਓ, ਉਹ ਵੀ ਰਿਫਿਊਜ਼ ਕਰਦਾ ਸੀ। ਪਰ ਇਹਨੂੰ ਚੁੱਕਦਾ 6 ਸਾਲ ਬਾਅਦ ਕੁਛ, ਕੋਈ ਉਹਦੇ ਖਿਲਾਫ਼ ਕਰਾਇਮ ਨਹੀਂ ਹੈ, ਉਹਦੇ ਖਿਲਾਫ਼ ਕੋਈ ਚਾਰਜਿਸ ਨਹੀਂ ਹੈ। ਅਰੇ ਚਾਰਜਿਸ ਵੀ ਹੁੰਦੇ, 6 ਸਾਲ ਦਾ ਸਜ਼ਾ ਨੀ ਮਿਲਣੀ ਸੀ।
ਹਾਂਜੀ,
ਹੁਣ ਕੁਛ ਚੀਜ਼ਾਂ ਲੋਕਾਂ ਨੂੰ ਸਮਝ ਨਹੀਂ ਆ ਵੀ ਇਹ ਹੋ ਕਿਵੇਂ ਰਿਹਾ। ਉਹ ਇਸ ਤਰ੍ਹਾਂ ਰਿਹਾ ਕਿ ਸਾਡੇ ਇਲੈਕਸ਼ਨ ਕਮਿਸ਼ਨ ਦਾ ਪ੍ਰੋਸੀਜਰ ਹੈ ਵੀ ਕਿਸ ਤਰ੍ਹਾਂ ਇਲੈਕਸ਼ਨ ਕਮਿਸ਼ਨ ਬਣਾਉਣਾ ਹੈ, ਜਿਹੜਾ ਸਾਡਾ ਕਮਿਸ਼ਨ ਹੈ ਇੱਕ ਇੰਡੀਪੈਂਡੈਂਟ ਇੰਸਟੀਟਿਊਸ਼ਨ ਹੈ ਜਿਹੜੀ ਬਹੁਤ ਪਾਵਰਫੁਲ ਹੈ। ਅਗਰ ਹੋਨੈਸਟ ਹੋਵੇ ਤਾਂ ਸਾਰੇ ਪਾਵਰਫੁਲ ਹੁੰਦੇ ਨੇ, ਅਗਰ ਉਹ ਇਮਾਨਦਾਰੀ ਇੰਟੀਗ੍ਰਿਟੀ ਹੈ, ਅਗਰ ਉਹ ਠੀਕ ਹੈ ਤਾਂ ਉਹ ਬਹੁਤ ਕੁਛ ਦੇਸ਼ ਨੂੰ ਦੇ ਸਕਦਾ, ਪ੍ਰਜਾਤੰਤਰ ਨੂੰ ਦੇ ਸਕਦਾ। ਉਹਦੇ ਚ ਸਿਰਫ ਇੱਕ ਹੀ ਸੁਪਰੀਮ ਕੋਰਟ ਨੇ ਕਿਹਾ ਨਹੀਂ ਇਸ ਤਰ੍ਹਾਂ ਨਹੀਂ ਬਣੇਗਾ, ਇੱਕ ਤਾਂ ਸੁਪਰੀਮ ਕੋਰਟ ਦਾ ਚੀਫ ਜਸਟਿਸ ਹੋਵੇਗਾ ਜਦੋਂ ਕਿਸੇ ਦੀ ਨੋਮੀਨੇਸ਼ਨ ਕਰਨੀ ਹੈ ਜਾਂ ਸਿਲੈਕਸ਼ਨ ਕਰਨੀ ਹੈ, ਇੱਕ ਓਪੋਜੀਸ਼ਨ ਦਾ ਲੀਡਰ ਹੋਵੇਗਾ, ਇੱਕ ਪ੍ਰਾਈਮ ਮਿਨਿਸਟਰ ਹੋਵੇਗਾ, ਜਿਹੜਾ ਪੈਨਲ ਆਏਗਾ ਗਵਰਨਮੈਂਟ ਦੇਗੀ ਉਹਦੇ ਚ ਆਪਾਂ ਸਿਲੈਕਟ ਕਰਾਂਗੇ, ਉਹਨੂੰ ਪਾਰਲੀਮੈਂਟ ਚ ਅਮੈਂਡ ਕਰ ਦਿੱਤਾ ਨਹੀਂ। ਇੱਕ ਪ੍ਰਧਾਨ ਮੰਤਰੀ ਹੋਵੇਗਾ, ਇੱਕ ਓਪੋਜੀਸ਼ਨ ਦਾ ਲੀਡਰ ਹੋਵੇਗਾ, ਇੱਕ ਪ੍ਰਧਾਨ ਮੰਤਰੀ ਆਪਣਾ ਮੰਤਰੀ ਲੈ ਕੇ ਆਏਗਾ ਨਾਲ। ਮੈਨੂੰ ਫਰਾਂਸ ਦੀ ਕ੍ਰਾਂਤੀ ਯਾਦ ਆ ਗਈ ਜਦੋਂ ਫਸਟ ਜਦੋਂ ਲੂਈ 16 ਦਾ ਤਖ਼ਤਾ ਪਲਟਦੇ ਨੇ 1779 ਚ, 1776 ਚ ਅਮੈਰੀਕਨ ਇੰਡੀਪੈਂਡੈਂਸ ਹੁੰਦੀ ਤੇ 1779 ਕ੍ਰਾਂਤੀ ਹੈ ਤੇ ਉਹਦੇ ਜਦੋਂ ਉਹਦੇ ਵੀ 3 ਹਾਊਸ ਹੁੰਦੇ ਨੇ, ਇੱਕ ਕਲਰਜੀ ਬੋਲਦੇ ਨੇ ਉਹਨਾਂ ਨੂੰ, ਇੱਕ ਜਿਹੜੇ ਪਾਦਰੀ ਹੁੰਦੇ ਨੇ ਧਾਰਮਿਕ ਸੰਸਥਾਵਾਂ, ਇੱਕ ਉੱਥੋਂ ਦੇ ਫਿਊਡਲ ਤੇ ਇੱਕ ਆਮ ਜਨਰਲ। ਅੰਦਰ ਵੋਟਾਂ ਮੈਂਬਰਸ ਦੀ ਨਹੀਂ ਪੈਂਦੀਆਂ, ਹਾਊਸ ਦੀਆਂ ਪੈਂਦੀਆਂ ਨੇ, ਦੋ ਹਾਊਸ ਇਕੱਠੇ ਹੁੰਦੇ ਨੇ ਜਿਹਦੇ ਚ ਫਿਊਡਲ ਵੀ ਤੇ ਉਹ ਪਾਦਰੀ ਵੀ, ਉਹ ਮਨੋਰਟੀ ਤੇ ਰਹਿਣੀ ਸੀ। ਉਹ ਕੰਮ ਇੰਨਾ ਕੀਤਾ ਸਾਡੇ ਜਿਹੜਾ ਇਲੈਕਸ਼ਨ ਕਮਿਸ਼ਨ ਨੇ ਹੁਣ ਸਿਲੈਕਸ਼ਨ ਕੀਤੀ ਹੈ, ਜਿਹੜਾ ਇਲੈਕਸ਼ਨ ਕਮਿਸ਼ਨ ਬਣਾਇਆ ਹੈ। ਮਤਲਬ ਕਿ ਇਸੇ ਤਰ੍ਹਾਂ ਜਿਹੜੀਆਂ ਚੀਜ਼ਾਂ ਮਿਲ ਗਈਆਂ ਉੱਥੇ ਸਟੇਟ ਗਵਰਨਮੈਂਟ ਸੀ, ਇੱਥੋਂ ਦੀ ਜਿਹੜੀ ਲੈਫਟਨੈਂਟ ਗਵਰਨਰ ਬੈਠਾ ਹੈ, ਬਲਕਿ ਦਿੱਲੀ ਵਿਚ ਮੈਂ ਕਰਤੀ ਹੈ ਕੁਛ ਚੀਜ਼ਾਂ ਵੀ ਇਹਦੇ ਚ ਨਹੀਂ ਗਵਰਨਰ ਚਲਾਏਗਾ, ਤੁਸੀਂ ਚਲਾਓਗੇ। ਤੇ ਇਸ ਵਾਸਤੇ ਜਿਹੜਾ ਜਿਹੜੀ ਦਿਸ਼ਾ ਚ ਜਾ ਰਹੇ ਨੇ, ਜਿਹੜੇ ਆਪਾਂ ਜੋ ਗੱਲ ਸ਼ੁਰੂ ਕੀਤੀ ਹੈ, ਇਵੇਂ ਜਿਹੜੇ ਇਲੈਕਟ੍ਰੋਨਿਕ ਬੋਲ ਦੀ ਆ ਜਾਓ ਤੁਸੀਂ, ਮੈਂ ਸਵੇਰੇ ਦੇਖ ਰਿਹਾ ਸੀ ਕਿ ਜਿਹੜਾ ਜਿਸ ਤਰ੍ਹਾਂ ਇਹਨਾਂ ਨੇ
ਹਰਪਾਲ ਜੀ ਕੀਤਾ ਚੰਦਾ, 3 ਮਿੰਟਾਂ ਚ ਕੰਕਲੂਡ ਕਰਾਂਗੇ। ਹਾਂਜੀ ਪਲੀਜ਼।
ਤੁਸੀਂ ਹੈਰਾਨੀ ਹੋਏਗੀ ਕਿ ਜਿਹੜੀ ਜਿਹੜੇ ਜਿਹੜੇ ਗਵਾਹ ਕਰਕੇ ਕੇਜਰੀਵਾਲ ਤੇ ਕੇਸ ਬਣਾਇਆ ਗਿਆ, ਉਹ ਜਿਹੜਾ ਲਿਕਰ ਦੀ ਉਹਦੀ ਜਿਹੜੀ ਕੰਪਨੀ ਦੇ ਦੱਸ ਰਹੇ ਨੇ, ਜਿਹੜਾ ਸ਼ਰਾਬ ਦਾ ਮਾਫੀ ਜਿਹਨੂੰ ਕਹਿ ਰਹੇ ਨੇ,
ਮੈਂ ਉਹੀ ਖਬਰ ਪੜ੍ਹ ਰਿਹਾ।
5 ਕਰੋੜ ਪਹਿਲਾਂ ਲਿਆ, 35-40 ਕਰੋੜ ਚੰਦਾ ਲਿਆ ਇਹਨਾਂ ਬੋਰਡ ਦੇ ਥਰੂ,
ਔਰ ਬਿੰਦੋ ਫਾਰਮਾ ਕੰਪਨੀ ਹੈ ਜੀ, ਇਹਨੇ 5 ਕਰੋੜ ਡੋਨੇਟ ਕੀਤਾ ਸੀ ਬੀਜੇਪੀ ਨੂੰ ਵਾਇਆ ਇਲੈਕਟੋਰਲ ਬੋਂਡ, ਤੇ ਇਹਨੂੰ ਈਡੀ ਨੇ ਅਰੈਸਟ ਕੀਤਾ ਸੀ 11 ਨਵੰਬਰ 2022 ਨੂੰ, ਤੇ ਉਹ ਤੋਂ ਬਾਅਦ ਹਾਂ ਤੇ ਫਿਰ 2023 ਚ ਇਹਨੂੰ ਛੱਡ ਦਿੱਤਾ,
35 ਕਰੋੜ ਫਿਰ ਦਿੱਤਾ,
ਹਾਂ 25 ਫੇਰ ਦਿੱਤਾ,
ਪੈਂਤੀ
ਅੱਛਾ ਓਕੇ ਕੁੱਲ 40 ਹੈ।
ਉਸ ਤੋਂ ਬਾਅਦ ਉਹ ਬੰਦਾ ਉਹਦੇ ਬਿਆਨ ਤੇ ਕੇਜਰੀਵਾਲ ਨੂੰ ਫੜਿਆ ਜਾ ਰਿਹਾ, ਜੁਡੀਸ਼ਰੀ ਦਾ ਹੁਣ ਇੱਕ ਬੈਕ ਡਿਬੇਟ ਸੁਣ ਰਿਹਾ ਸੀ, ਜੁਡੀਸ਼ਰੀ ਸਾਡੀ ਹਾਜ਼ਰੀ ਦੇਖੋ ਨਾ, ਮੈਂ ਬੜਾ ਹੈਰਾਨ, ਮੈਂ ਕਈ ਦਿਨ ਤੋਂ ਹੈਰਾਨ, ਸਾਡੇ ਸੁਪਰੀਮ ਕੋਰਟ ਸਾਹਿਬ ਦੇ ਜੱਜ ਸਾਹਿਬ ਪਹਿਲਾਂ ਜੁਡੀਸ਼ਰੀ ਖਾਂ ਬੋਲਣ ਆਉਣੀ ਸੀ, ਉਹਨਾਂ ਤੋਂ ਲੋਕਾਂ ਨੂੰ ਸਭ ਦੇਣਾ ਪਏਗਾ। ਅਸੀਂ ਤਾਂ ਕਿਸਾਨਾਂ ਦੋਨੋਂ ਵਕਤ ਵੇਖਿਆ ਸੀ ਸੁਪਰੀਮ ਕੋਰਟ ਕੀ ਕਰ ਰਿਹਾ ਸੀ, ਜੱਜ ਕੀ ਕਰ ਰਹੇ ਸੀ ਉਸ ਟਾਈਮ, ਅੱਜ ਵੀ ਇੱਕ ਜੱਜ ਸਾਹਿਬ ਇਹ ਕਹਿੰਦੇ ਨੇ ईडी ਨੂੰ ਕਿ ਤੁਹਾਡੇ ਕੋਲ ਇੱਕ ਵੀ ਐਵੀ ਐਵੀਡੈਂਸ ਨਹੀਂ ਹੈ, ਇੱਕ ਵੀ ਤੁਹਾਡੇ ਕੋਲ ਸਬੂਤ ਨਹੀਂ ਹੈ, ਤੁਹਾਡਾ ਕੇਸ 2 ਮਿੰਟ ਵੀ ਨਹੀਂ ਰੁਕ ਸਕਦਾ ਕੋਰਟ ਚ। ਪਰ ਉਸ ਦੇ ਬਾਵਜੂਦ ਵੀ ਜਮਾਨਤ ਨਹੀਂ ਦੇ ਰਿਹਾ ਕੋਈ ਜੱਜ। ਇਹ ਤੇ ਸਿੰਪਲ ਤੋਂ ਸਿੰਪਲ ਬੰਦਾ, ਤੁਸੀਂ ਪੰਚਾਇਤ ਪੇਂਡੂ ਪੰਚਾਇਤ ਚ ਲੈ ਜਾਓ, ਔਰ ਕੋਈ ਸਰਪੰਚ ਜਾਂ ਕੋਈ ਪਿੰਡ ਦਾ ਜਿਹੜਾ ਮੁਸਲਿਮ ਆਦਮੀ ਬੈਠਾ ਹੋਵੇ, ਉਹ ਕਈ ਵਾਰ ਭਰਿਆ ਆਦਮੀ ਇਹਦੇ ਖਿਲਾਫ਼ ਤਾਂ ਸਬੂਤ ਹੈ ਨੀ, ਤੁਸੀਂ ਝੂਠ ਬੋਲੀ ਜਾਂਦਾ। ਉਹਨੂੰ ਟੋਲੇ ਮਾਰ ਕੇ, ਉਹਨੂੰ ਛਿੱਤਰ ਮਾਰ ਕੇ, ਉਹਨੂੰ ਕਹਿ ਭੱਜ ਹੱਥ ਤੋਂ, ਤੇਰੇ ਪਹਿਲੀ ਗੱਲ ਤੂੰ ਤਾਂ ਇਹ ਝੂਠ ਬੋਲੀ ਜਾਂ ਸਾਰਾ ਹੀ। ਸੁਪਰੀਮ ਕੋਰਟ ਦਾ ਜੱਜ ਉਹਨੂੰ ਝੂਠਾ ਵੀ ਕਹਿ ਰਿਹਾ, ਔਰ ਦੂਜੇ ਨੂੰ ਜਿਹੜਾ ਸੱਚਾ ਹੈ ਉਹਨੂੰ ਜਮਾਨਤ ਵੀ ਦੇ ਰਿਹਾ। ਆਹ ਸਾਡੀ ਜੁਡੀਸ਼ਰੀ ਨਿਆਂਪਾਲਿਕਾ ਹੈ, ਔਰ ਇੱਥੋਂ ਤੁਹਾਨੂੰ ਸਾਰੇ ਆ ਜਾਣਗੇ। ਜਿਹੜੇ ਮੈਂ ਆਪਾਂ ਸ਼ੁਰੂਆਤ ਕੀਤੀ ਹੈ ਉੱਥੋਂ ਪਤਾ ਲੱਗੇਗਾ ਅਸੀਂ ਕਿਹੜੇ ਮੁਹਾਣੇ ਤੇ ਖੜੇ ਹਾਂ। ਸਿਰਫ ਅਸੀਂ ਨਹੀਂ ਖੜੇ, ਮੈਂ ਤੁਹਾਨੂੰ ਅਮਰੀਕਾ ਦਾ ਵੀ ਹੁਣ
ਬਿਲਕੁਲ ਸੰਸਾਰ ਹੀ ਪੂਰਾ ਖੜਾ ਇੱਥੇ
ਪੂਰਾ, ਕਿਉਂਕਿ ਸੰਸਾਰ ਕਾਰਪੋਰੇਟ ਦੇ ਗ੍ਰਿਫਤ ਵਿਚ ਹੈ, ਔਰ ਇਹ ਸਿਰਫ ਹਿੰਦੁਸਤਾਨ ਚ ਕੱਲੇ ਚ ਲੜਾਈ ਨਹੀਂ ਲੜੀ ਜਾਏਗੀ, ਪੂਰੇ ਦੁਨੀਆਂ ਦੀ ਲੜਾਈ ਬਣ ਜਾ ਰਹੀ ਹੈ। ਇਹ ਲੜਾਈ ਮਨੁੱਖਤਾ ਦੇ ਜਿੰਦਾ ਰਹਿਣ ਦੀ, ਮਨੁੱਖਤਾ ਦੇ ਢਿੱਡ ਭਰਦੀ, ਜਾਂ ਬਿਲ ਗੇਟਸ ਤੱਕ ਸਾਡੇ 3 ਲੱਖ ਹੈਕਟਰ ਜ਼ਮੀਨ ਚ ਜੋ ਅਨਾਜ ਹੈ ਉਹਦੇ ਸਟੋਰਾਂ ਚ ਜਾ ਕੇ ਉੱਥੇ ਮਰਨ ਦੀ ਹੈ, ਆਹ ਲੜਾਈ ਬਣ ਜਾ ਰਹੀ ਹੈ ਹੁਣ ਪੂਰੀ ਦੁਨੀਆਂ ਚ।
ਥੈਂਕ ਯੂ ਹਰਪਾਲ ਜੀ, ਬਹੁਤ ਬਹੁਤ ਮਿਹਰਬਾਨੀ ਜੀ,
ਬਹੁਤ ਬਹੁਤ ਸ਼ੁਕਰੀਆ ਤੁਹਾਡਾ।
ਸ਼ੁਕਰੀਆ ਜੀ ਸਮਾਂ ਦੇਣ ਲਈ, ਬਹੁਤ ਬਹੁਤ ਸ਼ੁਕਰੀਆ। ਇਹ ਸਨ ਸਾਡੇ ਨਾਲ ਹਰਪਾਲ ਸਿੰਘ ਜੀ, ਹਰਿਆਣਾ ਤੋਂ। ਅਕਸਰ ਅਸੀਂ ਉਨ੍ਹਾਂ ਨਾਲ ਡੂੰਘੀ ਸਿਆਸਤ ਦੀਆਂ ਗੱਲਾਂ ਕਰ ਹੀ ਲੈਂਦੇ ਹੁੰਦੇ ਹਾਂ ਕਿ ਦੁਨੀਆਂ ਆਖਰ ਨੂੰ ਕਿਹੜੇ ਪਾਸੇ ਧੱਕੀ ਜਾ ਰਹੀ ਹੈ। ਸੋ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਨ ਦੀ ਆਗਿਆ ਚਾਹਾਂਗਾ ਜੀ। ਹੈਵ ਅ ਵੈਰੀ ਵੰਡਰਫੁਲ ਵੀਕਐਂਡ, ਤੇ 7 ਵਜੇ ਸਵੇਰੇ ਸੋਮਵਾਰ ਨੂੰ ਮੈਂ ਤੁਹਾਡੀ ਸੇਵਾ ਚ ਹਾਜ਼ਰ ਹੋਵਾਂਗਾ, ਤੇ ਇਹ ਪ੍ਰੋਗਰਾਮ ਮੰਡੇ ਟੂ ਫਰਾਈਡੇ ਸਵੇਰੇ 7 ਵਜੇ ਤੋਂ 9 ਵਜੇ ਤੱਕ ਤੁਹਾਡੀ ਸੇਵਾ ਵਿਚ ਪੇਸ਼ ਕੀਤਾ ਜਾਂਦਾ ਹੈ। ਤੇ ਹੁਣ ਪੇਸ਼ ਨੇ ਇਕ ਵਾਰ ਫੇਰ ਕੈਨੇਡੀਅਨ ਖ਼ਬਰਾਂ।
770 ਅਤੇ ਕੈਨੇਡਾ ਬੁਲੇਟਿਨ ਨਾਲ ਹਾਜ਼ਰ ਹਾਂ, ਮੈਂ ਜਗਦੀਪ ਕੌਰ। ਆਓ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ। ਟੋਰਾਂਟੋ ਸ਼ੁੱਕਰਵਾਰ ਨੂੰ ਭਾਰੀ ਬਰਫ਼ਬਾਰੀ ਹੋਣ ਦੀ ਪੇਸ਼ਨਗੋਈ, ਜੀਵਨ ਹੋਵੇਗਾ ਪ੍ਰਭਾਵਿਤ। ਮਿਸੀਸਾਗਾ ਕੈਲੇਡਨ ਵਿਚ ਹੋਈਆਂ ਕਤਲ ਦੀਆਂ ਵਾਰਦਾਤਾਂ ਦੀ ਘੜੀ ਬ੍ਰੈਂਪਟਨ ਦੇ ਇਕ ਘਰ ਨਾਲ ਜੁੜੇ ਹੋਣ ਦੇ ਸੰਕੇਤ ਮਿਲੇ। ਕਾਰਬਨ ਟੈਕਸ ਦੇ ਮਾਮਲੇ ਤੇ ਕੰਜ਼ਰਵੇਟਿਵ ਪਾਰਟੀ ਵੱਲੋਂ ਲਿਆਂਦਾ ਗਿਆ ਬੇਭਰੋਸੀ ਮਤਾ, ਹਾਊਸ ਆਫ ਕਾਮਨਸ ਵਿਚ ਹੋਇਆ ਰੱਦ। ਰੋਜ਼ਰਸ ਵੱਲੋਂ ਟੋਰਾਂਟੋ ਵਿਚ ਟ੍ਰੈਫਿਕ ਦੇ ਪ੍ਰਬੰਧਨ ਵਾਸਤੇ ਸ਼ਹਿਰ ਦੇ 5 ਚੌਰਾਹਿਆਂ ਤੇ ਲਾਏ ਜਾਣਗੇ 5G ਕੈਮਰੇ। ਤੇ ਹੁਣ ਖਬਰਾਂ ਵਿਸਤਾਰ ਦੇ ਨਾਲ। ਟੋਰਾਂਟੋ ਵਿਚ ਬਰਫ਼ ਰੁੱਤ ਦਾ ਆਗਮਨ ਭਾਰੀ ਬਰਫ਼ਬਾਰੀ ਨਾਲ ਹੋਣ ਦੀ ਪੈਂਗੋਈ ਕੀਤੀ ਜਾ ਰਹੀ ਹੈ, ਅਤੇ ਇੰਜ ਜਾਪੇਗਾ ਕਿ ਸ਼ਹਿਰ ਵਿਚ ਅਜੇ ਸਰਦੀਆਂ ਖਤਮ ਨਹੀਂ ਹੋਈਆਂ ਹਨ। ਮੌਸਮ ਬਾਰੇ ਦਿੱਤੀ ਜਾ ਰਹੀ ਇਕ ਵਿਸ਼ੇਸ਼ ਜਾਣਕਾਰੀ ਅਨੁਸਾਰ, ਐਨਵਾਇਰਮੈਂਟ ਕੈਨੇਡਾ ਟੋਰਾਂਟੋ ਵਿਚ ਸ਼ੁੱਕਰਵਾਰ ਸਵੇਰ ਤੋਂ ਸ਼ਾਮ ਤੱਕ 5 ਵਜੇ ਤੋਂ 10 ਸੈਂਟੀਮੀਟਰ ਤੱਕ ਬਰਫ਼ਬਾਰੀ ਹੋਣ ਦੀ ਭਵਿੱਖਬਾਣੀ ਕਰ ਰਿਹਾ ਹੈ। ਐਡਵਾਇਜ਼ਰੀ ਵਿਚ ਕਿਹਾ ਗਿਆ ਹੈ ਕਿ ਹਲਕੀ ਬਰਫ਼ਬਾਰੀ ਸ਼ੁੱਕਰਵਾਰ ਸਵੇਰ ਤੋਂ ਸ਼ੁਰੂ ਹੋਣ ਦੀ ਉਮੀਦ ਹੈ, ਪਰ ਦੁਪਹਿਰ ਜਾਂ ਦੇਰ ਸ਼ਾਮ ਤੱਕ ਇਹ ਤੇਜ਼ੀ ਫੜ ਲਵੇਗੀ। ਫਿਰ ਕਿਤੇ ਦੇਰ ਸ਼ਾਮ ਨੂੰ ਜਾ ਕੇ ਬਰਫ਼ਬਾਰੀ ਕਿਸੇ ਸਮੇਂ ਘੱਟ ਹੋਣ ਦੀ ਉਮੀਦ ਹੈ। ਮੌਸਮ ਏਜੰਸੀ ਨੂੰ ਇਸ ਸਮੇਂ ਬਰਫ਼ਬਾਰੀ ਦੀ ਸਹੀ ਮਾਤਰਾ ਦਾ ਅੰਦਾਜ਼ਾ ਨਹੀਂ ਹੈ, ਪਰ ਉਨ੍ਹਾਂ ਦਾ ਕਹਿਣਾ ਹੈ ਕਿ 10 ਸੈਂਟੀਮੀਟਰ ਤੱਕ ਬਰਫ਼ ਪੈ ਸਕਦੀ ਹੈ। ਐਨਵਾਇਰਮੈਂਟ ਕੈਨੇਡਾ ਦਾ ਕਹਿਣਾ ਹੈ ਕਿ ਓਨਟਾਰੀਓ ਝੀਲ ਦੇ ਨੇੜੇ ਦੇ ਖੇਤਰਾਂ ਲਈ ਇਸ ਤੋਂ ਵੀ ਵੱਧ ਮਾਤਰਾ ਵਿਚ ਬਰਫ਼ ਪੈ ਸਕਦੀ ਹੈ। ਏਜੰਸੀ ਨੇ ਅੱਗੇ ਕਿਹਾ ਕਿ ਏਰੀ ਝੀਲ ਦੇ ਆਲੇ ਦੁਆਲੇ ਦੇ ਖੇਤਰਾਂ ਵਿਚ ਵੀ ਠੰਡਾ ਹੋ ਸਕਦਾ ਹੈ। ਏਰੀ ਝੀਲ ਦੇ ਆਲੇ ਦੁਆਲੇ ਦੇ ਖੇਤਰਾਂ ਵਿਚ ਵੀ ਠੰਡ ਹੋ ਸਕਦੀ ਹੈ।
ਤੇ ਹੁਣ ਵੱਧਦੇ ਹਾਂ ਅਗਲੀ ਖਬਰ ਵੱਲ।
ਪੁਲਿਸ ਦਾ ਕਹਿਣਾ ਹੈ ਕਿ ਮਿਸੀਸਾਗਾ ਅਤੇ ਕੈਲੇਡਨ ਵਿਚ 2 ਵੱਖ-ਵੱਖ ਕਤਲੇਆਮ ਦੀ ਜਾਂਚ ਪਿਛਲੇ ਸਾਲ ਨਵੰਬਰ ਵਿਚ ਬਰੈਂਪਟਨ ਵਿਚ ਇਕ ਘਰ ਵਿਚ ਵਾਪਰੀ ਗੋਲੀਬਾਰੀ ਦੀ ਘਟਨਾ ਜੁੜੇ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ। ਜਾਂਚਕਰਤਾ ਦੋਸ਼ੀਆਂ ਦੀ ਪਹਿਚਾਣ ਕੀਤੇ ਜਾਣ ਵਿਚ ਲੋਕਾਂ ਨੂੰ ਸਹਿਯੋਗ ਦੇਣ ਦੀ ਅਪੀਲ ਕਰ ਰਹੇ ਹਨ। ਪੀਲ ਰੀਜਨਲ ਪੁਲਿਸ ਅਤੇ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦੋਵਾਂ ਦੇ ਅਧਿਕਾਰੀਆਂ ਨੇ ਵੀਰਵਾਰ ਦੁਪਹਿਰ ਨੂੰ ਇਕ ਨਿਊਜ਼ ਕਾਨਫਰੰਸ ਵਿਚ ਪ੍ਰੋਜੈਕਟ ਮਿਡਨਾਈਟ ਨਾਮਕ ਸਾਂਝੀ ਜਾਂਚ ਬਾਰੇ ਇਕ ਅਪਡੇਟ ਪ੍ਰਦਾਨ ਕੀਤੀ। ਪੁਲਿਸ ਨੇ ਕਿਹਾ ਕਿ ਪ੍ਰਾਪਤ ਜਾਣਕਾਰੀ ਅਤੇ ਫੋਰੈਂਸਿਕ ਸਬੂਤਾਂ ਨੇ ਪੁਸ਼ਟੀ ਕੀਤੀ ਹੈ ਕਿ ਪੀਲ ਖੇਤਰ ਵਿਚ ਗੋਲੀਬਾਰੀ ਦੀਆਂ 5 ਘਟਨਾਵਾਂ ਵਿਚ 3 ਵਿਅਕਤੀਆਂ ਦੀ ਮੌਤ ਹੋਈ ਸੀ। ਹੁਣ ਇਹ ਵਾਰਦਾਤਾਂ ਇਕੋ ਹੀ ਕੜੀ ਦਾ ਹਿੱਸਾ ਜਾਪਦੀਆਂ ਹਨ। ਪੀਲ ਪੁਲਿਸ ਨੇ ਵੀਰਵਾਰ ਨੂੰ ਕਿਹਾ ਕਿ ਭਾਵੇਂ ਗੋਲੀਬਾਰੀ ਦੀ ਇਹ ਸਾਰੀਆਂ ਵਾਰਦਾਤਾਂ ਮਿਥ ਕੇ ਕੀਤੀਆਂ ਗਈਆਂ ਹਨ, ਪਰ ਮਾਰੇ ਗਏ ਵਿਅਕਤੀ ਹਮਲਾਵਰਾਂ ਦੇ ਨਿਸ਼ਾਨੇ ਤੇ ਨਹੀਂ ਹਨ।
ਤੇ ਹੁਣ ਵੱਧਦੇ ਹਾਂ ਅਗਲੀ ਖਬਰ ਵੱਲ।
ਕਾਰਬਨ ਟੈਕਸ ਮਾਮਲੇ ਤੇ ਵਿਰੋਧੀ ਧਿਰ ਵੱਲੋਂ ਲਿਆਂਦੇ ਗਏ ਬੇਭਰੋਸੀ ਮਤੇ ਤੇ ਇਕ ਵਾਰ ਤਾਂ ਦੇਸ਼ ਦੀ ਲਿਬਰ ਪਾਰਟੀ ਦੀ ਅਗਵਾਈ ਵਿਚ ਚੱਲ ਰਹੀ ਸਰਕਾਰ ਦੀ ਜਾਨ ਬਚ ਗਈ ਹੈ। ਲਿਬਰਲ ਐਨਡੀਪੀ ਅਤੇ ਬਲਾਕ ਕਿਊਬੇਕਵਾਂ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਵੱਲੋਂ ਅਪ੍ਰੈਲ ਮਹੀਨੇ ਵਿਚ ਪਹਿਲਾਂ ਤੋਂ ਹੀ ਨਿਰਧਾਰਿਤ ਕਾਰਬਨ ਟੈਕਸ ਵਾਧੇ ਦੇ ਵਿਰੋਧ ਵਿਚ ਕੰਜ਼ਰਵੇਟਿਵ ਪਾਰਟੀ ਵੱਲੋਂ ਲਿਆਂਦੇ ਗਏ ਮੋਸ਼ਨ ਦੇ ਵਿਰੋਧ ਵੋਟ ਪਾਈ ਹੈ। ਅਗਲੇ ਮਹੀਨੇ ਪਹਿਲਾਂ ਤੋਂ ਹੀ ਨਿਰਧਾਰਿਤ ਕੀਤੇ ਅੱਗੇ ਅਨੁਸਾਰ ਕਾਰਬਨ ਕੀਮਤ ਵਿੱਚ $15 ਪ੍ਰਤੀ ਟਨ ਦੇ ਹਿਸਾਬ ਨਾਲ ਵਾਧਾ ਕੀਤਾ ਜਾਣਾ ਤੈਅ ਸੀ। ਇਸ ਕਰਕੇ 1 ਲੀਟਰ ਗੈਸੋਲੀਨ ਦੀ ਕੀਮਤ ਵਿੱਚ ਹੋਰ 3.3 ਸੈਂਟ ਅਤੇ ਕੁਦਰਤੀ ਗੈਸ ਦੇ 1 ਘਨ ਮੀਟਰ ਦੀ ਕੀਮਤ ਵਿੱਚ 2.86 ਸੈਂਟ ਦਾ ਵਾਧਾ ਹੋ ਜਾਵੇਗਾ। ਕੰਜ਼ਰਵੇਟਿਵ ਲੀਡਰ ਪੀਅਰੇ ਪੋਲੀਵਰ ਦਾ ਕਹਿਣਾ ਹੈ ਕਿ ਕਾਰਬਨ ਟੈਕਸ ਦੀ ਕੀਮਤ ਵਿਚਲਾ ਇਹ ਵਾਧਾ ਦੇਸ਼ ਦੀ ਮਹਿੰਗਾਈ ਦੀ ਦਰ ਨੂੰ ਹੋਰ ਵੀ ਤੇਜ਼ ਕਰ ਦੇਵੇਗਾ। ਪਰ ਲੀਬਰ ਜ਼ੋਰ ਦਿੰਦੇ ਹਨ ਕਿ ਉਨ੍ਹਾਂ ਵੱਲੋਂ ਦਿੱਤੀਆਂ ਜਾ ਰਹੀਆਂ ਛੋਟਾਂ ਕਰਕੇ ਆਮ ਜਨਤਾ ਤੇ ਕੋਈ ਵਾਧੂ ਬੋਝ ਨਹੀਂ ਪਵੇਗਾ। ਭਰੋਸੇ ਦਾ ਪ੍ਰਸਤਾਵ ਕਦੇ ਵੀ ਪੇਸ਼ ਕੀਤਾ ਜਾ ਸਕਦਾ ਹੈ ਅਤੇ ਤਤਕਾਲੀ ਸਰਕਾਰ ਨੂੰ ਕਦੇ ਵੀ ਚੁਣੌਤੀ ਦਿੱਤੀ ਜਾ ਸਕਦੀ ਹੈ। ਮਤੇ ਵਿੱਚ ਬਹੁਮਤ ਸਿੱਧ ਨਾ ਹੋਣ ਤੇ ਹੀ ਸਰਕਾਰ ਡਿੱਗਦੀ ਹੈ।
ਤੇ ਹੁਣ ਵਧਦੇ ਹਾਂ ਅਗਲੀ ਖਬਰ ਵੱਲ।
ਸਿਟੀ ਆਫ ਟੋਰਾਂਟੋ ਨੇ ਰੋਜ਼ਰਲ ਕਮਿਊਨੀਕੇਸ਼ਨਸ ਇੰਕ ਨੂੰ ਡਾਊਨਟਾਊਨ ਦੇ 5 ਇੰਟਰਸੈਕਸ਼ਨਾਂ ਤੇ ਕੈਮਰੇ ਅਤੇ ਸੈਂਸਰ ਲਾਏ ਜਾਣ ਵਾਸਤੇ ਹਰੀ ਝੰਡੀ ਦੇ ਦਿੱਤੀ ਹੈ। ਇਹ ਕੈਮਰੇ ਟ੍ਰੈਫਿਕ ਜਾਮ ਘਟਾਏ ਜਾਣ ਵਾਸਤੇ ਵਾਹਨਾਂ, ਪੈਦਲ ਚੱਲਣ ਵਾਲਿਆਂ ਤੇ ਸਾਈਕਲ ਸਵਾਰਾਂ ਦੀ ਆਵਾਜਾਈ ਨੂੰ ਟਰੈਕ ਕਰਨਗੇ। ਰੋਜ਼ਰਸ ਦਾ ਕਹਿਣਾ ਹੈ ਕਿ 5G ਚਾਲਿਤ ਇਸ ਮਸਨੂਈ ਬੁੱਧੀ ਪ੍ਰਣਾਲੀ ਨਾਲ ਸ਼ਹਿਰ ਦੇ ਭੀੜ ਭੜਾਕੇ ਦੇ ਕਾਰਨ ਅਤੇ ਆਵਾਜਾਈ ਦੇ ਰੁਝਾਨ ਬਾਰੇ ਪੁਖਤਾ ਜਾਣਕਾਰੀ ਹਾਸਲ ਹੋਵੇਗੀ ਅਤੇ ਐਸੀ ਜਾਣਕਾਰੀ ਦੇ ਆਧਾਰ ਤੇ ਬਿਹਤਰ ਯੋਜਨਾਵਾਂ ਬਣਾਈਆਂ ਜਾਣਗੀਆਂ। ਸਿਟੀ ਕਾਉਂਸਲ ਨੇ ਪਿਛਲੇ ਸਾਲ ਇਸ ਦੀ ਮਨਜ਼ੂਰੀ ਦਿੱਤੀ ਸੀ। ਰੋਜ਼ਰਸ ਦੇ ਨਾਲ ਸਾਂਝੇਦਾਰੀ ਵਿੱਚ ਇਸ ਪਾਇਲਟ ਪ੍ਰੋਜੈਕਟ ਨੂੰ ਲਾਂਚ ਕਰਨ ਲਈ ਰਾਹ ਪੱਧਰਾ ਕਰ ਦਿੱਤਾ ਗਿਆ ਹੈ। ਕੰਪਨੀ ਐਡੀਲੇਡ, ਕਿੰਗ ਵੈਲਿੰਗਟਨ ਅਤੇ ਫਰੰਟ ਸਟਰੀਟ ਦੇ ਨਾਲ ਨਾਲ ਯਾਰਕ ਸਟਰੀਟ ਅਤੇ ਬ੍ਰੈਮਲਰ ਬੁਲੇਵਾਰਡ ਵਿਖੇ ਯੂਨੀਵਰਸਿਟੀ ਐਵੀਨਿਊ ਦੇ ਨਾਲ ਕੈਮਰੇ ਅਤੇ ਸੈਂਸਰ ਸਥਾਪਿਤ ਕਰੇਗੀ। ਇਸ ਵਿੱਚ ਕਿਹਾ ਗਿਆ ਹੈ ਕਿ ਟੈਕਨੋਲੋਜੀ ਆਖਰਕਾਰ AI ਪਾਵਰ ਟ੍ਰੈਫਿਕ ਸਿਗਨਲ ਐਡਜਸਟਮੈਂਟਾਂ ਸਮੇਤ ਅਸਲ ਸਮੇਂ ਵਿੱਚ ਟ੍ਰੈਫਿਕ ਦਾ ਵਿਸ਼ਲੇਸ਼ਣ ਅਤੇ ਪ੍ਰਬੰਧਨ ਕਰਨ ਦੇ ਯੋਗ ਹੋਵੇਗੀ। ਤੇ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਤੋਂ। ਟੋਰਾਂਟੋ ਸ਼ੁੱਕਰਵਾਰ ਨੂੰ ਭਾਰੀ ਬਰਫ਼ਬਾਰੀ ਹੋਣ ਦੀ ਪੇਸ਼ਨਗੋਈ, ਜੀਵਨ ਹੋਵੇਗਾ ਪ੍ਰਭਾਵਿਤ। ਮਿਸੀਸਾਗਾ ਕੈਲੇਡਨ ਵਿੱਚ ਹੋਈਆਂ ਕਤਲ ਦੀਆਂ ਵਾਰਦਾਤਾਂ ਦੀ ਘੜੀ ਬ੍ਰੈਂਪਟਨ ਦੇ ਇੱਕ ਘਰ ਨਾਲ ਜੁੜੇ ਹੋਣ ਦੇ ਸੰਕੇਤ ਮਿਲੇ। ਕਾਰਬਨ ਟੈਕਸ ਦੇ ਮਾਮਲੇ ਤੇ ਕੰਜ਼ਰਵੇਟਿਵ ਪਾਰਟੀ ਵੱਲੋਂ ਲਿਆਂਦਾ ਗਿਆ ਬੇਭਰੋਸੀ ਮਤਾ ਹਾਊਸ ਆਫ ਕਾਮਨਜ਼ ਵਿੱਚ ਹੋਇਆ ਰੱਦ। ਰੋਜ਼ਰਸ ਵੱਲੋਂ ਟੋਰਾਂਟੋ ਵਿੱਚ ਟ੍ਰੈਫਿਕ ਦੇ ਪ੍ਰਬੰਧਨ ਵਾਸਤੇ ਸ਼ਹਿਰ ਦੇ 5 ਚੌਰਾਹਿਆਂ ਤੇ ਲਾਏ ਜਾਣਗੇ 5G ਕੈਮਰੇ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਸਮਾਪਤ ਹੁੰਦਾ ਹੈ। ਮੈਨੂੰ ਦਿਓ ਇਜਾਜ਼ਤ, ਧੰਨਵਾਦ।
The views expressed on the preceding program may not necessarily be those of the owner or management of WTOR radio station.
ਇਹ ਫਾਰਮੇਸੀ ਤੇ ਛੇਤੀ ਨਾਲ ਕੀਤਾ ਗਿਆ ਇੱਕ ਅਸੈਸਮੈਂਟ ਹੈ। ਇਹ 2018 ਤੋਂ ਹੁਣ ਤੱਕ 80,000 ਤੋਂ ਵੱਧ ਨਰਸਾਂ ਦੀ ਭਰਤੀ ਹੈ। ਇਹ ਦੇਖਭਾਲ ਹੈ ਜਦੋਂ ਅਤੇ ਜਿੱਥੇ ਤੁਹਾਨੂੰ ਇਸ ਦੀ ਲੋੜ ਹੋਵੇ। ontario.ca/yourhealth ਜਾ ਕੇ ਉਹ ਸਾਰੇ ਤਰੀਕੇ ਵੇਖੋ ਜਿਨ੍ਹਾਂ ਰਾਹੀਂ ਅਸੀਂ ਤੁਹਾਨੂੰ ਦੇਖਭਾਲ ਨਾਲ ਜੋੜ ਰਹੇ ਹਾਂ। ਇਸ ਦੀ ਅਦਾਇਗੀ ਓਂਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਆਪਣੇ ਵੱਖਰੇ ਤੇ ਸੁਥਰੇ ਲਵਾਜ਼ਮਾਤ ਦੇ ਨਾਲ ਬਣਾਓ ਅਵਤਾਰ ਦਾ ਹਰ ਪਕਵਾਨ ਖਾਸ। ਇਹੋ ਨਹੀਂ ਜੀ, ਰੀਅਲ ਕੈਨੇਡੀਅਨ ਸੁਪਰ ਸਟੋਰ ਵਿੱਚ ਕਮ ਕੀਮਤ ਤੇ ਪਾਓ ਸਭੀ ਕੁਝ ਤੇ ਫੇਰ ਦੇਰ ਕਿਸ ਗੱਲ ਦੀ। ਯਾਦ ਜੀ ਜਾਓ ਰੀਅਲ ਕੈਨੇਡੀਅਨ ਸੁਪਰ ਸਟੋਰ।
ਲੋ ਜੀ, ਜਾਰਜ ਬ੍ਰਾਊਨ ਕਾਲਜ ਦਾ ਓਪਨ ਹਾਊਸ ਆ ਗਿਆ ਟੋਰਾਂਟੋ ਡਾਊਨ ਟਾਊਨ ਦੇ 3 ਕੈਂਪਸਾਂ ਚ। ਹਫਤਾ 13 ਅਪ੍ਰੈਲ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰੇ 2 ਵਜੇ ਤੱਕ ਸਾਡੇ 200 ਤੋਂ ਵੱਧ ਪ੍ਰੋਗਰਾਮਾਂ ਵਿੱਚ ਹਰ ਕਿਸੇ ਲਈ ਕੁਝ ਨਾ ਕੁਝ ਮੌਜੂਦ ਹੈ। ਤੁਸੀਂ 13 ਅਪ੍ਰੈਲ ਨੂੰ ਕਾਲਜ ਦਾ ਫੇਰਾ ਤੇ ਲਾਓ ਤੇ ਸਾਡੇ ਸਟਾਫ ਨਾਲ ਮਿਲ ਕੇ ਸਾਰੀ ਜਾਣਕਾਰੀ ਲਵੋ ਤੇ ਰਜਿਸਟਰ ਕਰੋ ਅੱਜ ਹੀ georgebrown.ca ਤੇ।
ਟਰੱਕਾਂ ਵਾਲੇ ਵੀਰੋ ਜ਼ਰਾ ਧਿਆਨ ਦੇਣਾ, ਟਰੱਕ ਵਰਲਡ ਕੈਨੇਡਾ ਵਿੱਚ ਟਰੱਕਿੰਗ ਇੰਡਸਟਰੀ ਦਾ ਸਭ ਤੋਂ ਵੱਡਾ ਸ਼ੋਅ ਇੰਟਰਨੈਸ਼ਨਲ ਸੈਂਟਰ ਵਿਖੇ 18-19 ਅਤੇ 20 ਅਪ੍ਰੈਲ ਨੂੰ ਹੋ ਰਿਹਾ ਹੈ। ਮਿਲੋ ਕੁਇਕ ਟਰੱਕ ਲੀਵ ਦੀ ਪੂਰੀ ਟੀਮ ਨੂੰ ਬੂਥ ਨੰਬਰ 1410 ਵਿੱਚ, ਜਿੰਨੇ ਦਿਨ ਜਿੱਤੋ ਫ੍ਰੀ ਆਇਲ ਚੇਂਜ ਤੇ ਕਈ ਹੋਰ ਇਨਾਮ। ਫ੍ਰੀ ਐਂਟਰੀ ਪਾਸ ਲਈ truckworld.ca ਤੇ ਪ੍ਰੋਮੋ ਕੋਡ ਕੁਇਕ ਦੀ ਵਰਤੋਂ ਕਰੋ। ਕੈਨੇਡਾਜ਼ ਲਾਰਜੈਸਟ ਟਰੱਕ ਸ਼ੋਅ 18-19 ਅਤੇ 20 ਅਪ੍ਰੈਲ ਨੂੰ। ਵਧੇਰੇ ਜਾਣਕਾਰੀ ਲਈ ਕਾਲ ਕਰੋ ਕੁਇਕ ਟਰੱਕ ਲੀਵ 519-622-0660।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ? ਤਾਂ ਫਿਰ ਘਬਰਾਉਣ ਦੀ ਲੋੜ ਨਹੀਂ, ਤੁਸੀਂ ਜਾਓ ਆਲ ਸਟੇਟ ਐਜੈਕ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ 2 ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
ਖਿਦਮਤ
जिम्मेदारी से बढ़कर। ताज़ीम इज्जत से बढ़कर। मुस्कुराहट खुशी से बढ़कर। ताल्लुक रिश्ते से बढ़कर। क्योंकि एंडस अस्पताल से बढ़कर अपनी ज़कात दीजिए पहले से बढ़कर।
अपनी कम्युनिटी का सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा। सोडी फर्नीचर तो 3 साल लई नो ब्याज।